ਪੰਗਾਣੀ ਦਾ ਜੰਗ ਭਖਿਆ ਹੋਇਆ, ਪੀਰ ਬੁੱਧੂ ਸ਼ਾਹ ਜੀ ਆਪਣੇ 700 ਮਰੀਦਾਂ ਸਮੇਤ ਪਹਾੜੀਆਂ ਨਾਲ ਲੜ ਰਹੇ ਨੇ। ਲੜਦਿਆਂ ਲੜਦਿਆਂ ਇਹਨਾਂ ਦੇ ਚਾਰਾਂ ਪੁੱਤਰਾਂ ਚੋਂ ਦੋ ਪੁੱਤਰ ਵੈਰੀ ਦੇ ਘੇਰੇ ਚ ਘਿਰ ਗਏ ਨੇ। ਵੇਖ ਕੇ ਮਾਮਾ ਕਿਰਪਾਲ ਚੰਦ ਜੀ ਨੂੰ ਕਲਗੀਧਰ ਜੀ ਨੇ ਹੁਕਮ ਕੀਤਾ ਕਿ ਜਾਓ, ਜਾ ਕੇ ਪੀਰ ਜੀ ਦੇ ਪੁੱਤਰਾਂ ਦੀ ਮਦਦ ਕਰੋ। ਰਣਤੱਤੇ ਚ ਮਾਮਾ ਕਿਰਪਾਲ ਚੰਦ ਜੀ ਨੇ ਆ ਕੇ ਤੀਰਾਂ ਦੀ ਵਿਛਾੜ ਕਰਦਿਆਂ ਹੋਇਆਂ ਵੈਰੀਆਂ ਦੇ ਪੈਰ ਹਿਲਾ ਦਿੱਤੇ। ਪਰ ਇਸੇ ਜੰਗ ਦੇ ਦੌਰਾਨ ਪੀਰ ਬੁੱਧੂ ਸ਼ਾਹ ਜੀ ਦਾ ਇੱਕ ਪੁੱਤਰ ਰਣ ਭੂਮੀ ਵਿਚ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਿਆ ਔਰ ਗੋਪਾਲ ਚੰਦ ਗੁਲੇਰੀਏ ਦਾ ਘੋੜਾ ਚਾਲੇ ਪਾ ਗਿਆ, ਜ਼ਖਮੀ ਹੋ ਕੇ ਰਣਤੱਤਾ ਛੱਡ ਕੇ ਪਿਛਾਂਹ ਨੂੰ ਨੱਠ ਗਿਆ। ਔਰ ਇਸ ਤਰ੍ਹਾਂ ਪਹਿਲੇ ਦਿਨ ਦੇ ਮੋਰਚੇ ਦੇ ਜੰਗ ਦੇ ਵਿਚ ਗੁਰੂ ਖਾਲਸੇ ਨੇ ਇਸ ਹੱਲੇ ਦੇ ਦੌਰਾਨ ਫਤਿਹ ਪ੍ਰਾਪਤ ਕੀਤੀ। ਪੀਰ ਬੁੱਧੂ ਸ਼ਾਹ ਦੇ ਪੁੱਤਰ ਦੀ ਲਾਸ਼ ਚੁੱਕ ਕੇ ਲਿਆਂਦੀ, ਪੀਰ ਜੀ ਨੂੰ ਧੀਰਗ ਦਿੱਤਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇਹ ਸਾਰੇ ਜੰਗ ਦਾ ਮੁਆਇਨਾ ਆਪ ਖੁਦ ਆਪਣੇ ਨੇਤਰਾਂ ਨਾਲ ਕਰ ਰਹੇ ਹਨ। ਸਤਿਗੁਰੂ ਜੀ ਦੇ ਭੂਆ ਦੇ ਪੰਜ ਪੁੱਤਰ ਭਾਈ ਸੰਗੋ ਸ਼ਾਹ ਜੀ, ਮਾਰੀ ਚੰਦ ਜੀ, ਜੀਤ ਮੱਲ ਜੀ, ਗੁਲਾਬ ਚੰਦ ਜੀ, ਭਾਈ ਗੰਗਾ ਰਾਮ ਜੀ ਬਹੁਤ ਬਹਾਦਰੀ ਨਾਲ ਜੰਗ ਦੇ ਮੈਦਾਨ ਵਿਚ ਲੜ ਰਹੇ ਹਨ। ਆਓ ਪੰਗਾਣੀ ਦੇ ਜੰਗ ਦੀ ਇਹ ਸੰਪੂਰਨ ਕਥਾ ਮਨ ਵਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਬਾਜਾਂ ਵਾਲੇ ਚੋਜੀ ਪ੍ਰੀਤਮ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਹਿਰਦੇ ਚ ਧਾਰਦਿਆਂ, ਪੰਗਾਣੀ ਦੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਚੇਤੇ ਕਰਦਿਆਂ, ਗੁਰੂ ਚਰਨਾਂ ਚ ਹਾਜ਼ਰੀ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭੀਖਮ ਖਾਨ ਹਯਾਤ ਖਾਨ ਤ੍ਰਿਤੀ ਨਿਜਾਬਤ ਖਾਨ।
ਉਹ ਮੁਸਲਮਾਨ ਪਠਾਨ ਜਿਹੜੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਬਾਗੀ ਹੋ ਕੇ ਗਏ ਨੇ, ਤਿੰਨ ਪਠਾਨ ਜਰਨੈਲ ਨੇ, ਇੱਕ ਦਾ ਨਾਮ ਭੀਖਣ ਖਾਂ ਹੈ, ਦੂਜੇ ਦਾ ਨਾਮ ਹਯਾਤ ਖਾਂ ਹੈ, ਤੀਜੇ ਦਾ ਨਾਮ ਨਜਾਬਤ ਖਾਨ ਹੈ।
ਫਤਿਹ ਸ਼ਾਹ ਇਨਕੇ ਨਿਕਟ ਦੂਤ ਪਠਿਓ ਮਤੀਵਾਨ।
ਇਹ ਪਹਿਲਾਂ ਤਾਂ ਮੂਹਰੇ ਹੋ ਕੇ ਲੜ ਰਹੇ ਸਨ, ਪਰ ਜਦੋਂ ਅੱਗੋਂ ਮੂੰਹ ਤੋੜਵੀਂ ਜਵਾਬ ਦੇ ਵਿਚ ਲੜਾਈ ਵਿਚ ਜਵਾਬ ਮਿਲਿਆ ਤੇ ਪਿੱਛੇ ਹਟ ਕੇ ਖਲੋ ਗਏ। ਰਾਜੇ ਫਤਿਹ ਸ਼ਾਹ ਨੇ ਵੇਖਿਆ ਵੀ ਤਿੰਨੇ ਪਠਾਨ ਜਰਨੈਲ ਪਿੱਛੇ ਖਲੋ ਕੇ ਜੰਗ ਦਾ ਤਮਾਸ਼ਾ ਵੇਖ ਰਹੇ ਨੇ, ਤਾਂ ਉਸ ਵੇਲੇ ਫਤਿਹ ਸ਼ਾਹ ਨੇ ਆਪਣਾ ਇੱਕ ਦੂਤ ਇਹਨਾਂ ਤਿੰਨਾਂ ਪਠਾਣਾ ਨੂੰ ਲਲਕਾਰਨ ਵਾਸਤੇ, ਵੰਗਾਰਨ ਵਾਸਤੇ ਭੇਜਿਆ ਹੈ।
ਪਾਦੜੀ ਚੰਦ ਤਤਕਾਲ ਆਇਓ ਤਿੰਨ ਬਾਤ ਕਹੀ।
ਦੂਤ ਭੇਜਿਆ ਤਿੰਨੇ ਪਠਾਨ ਜਰਨੈਲ ਹਯਾਤ ਖਾਂ, ਨਜਾਬਤ ਖਾਂ, ਭੀਖਣ ਖਾਂ ਨੂੰ ਰਾਜੇ ਫਤਿਹ ਸ਼ਾਹ ਨੇ ਆਪਣੇ ਕੋਲ ਸੱਦਿਆ ਤੇ ਸੱਦ ਕੇ ਕਹਿਣ ਲੱਗਾ,
ਤਨ ਕਿਉ ਰਣ ਖੇਤੇ ਦੇਤ ਨਹੀਂ।
ਕਹਿਣ ਲੱਗਾ, ਉਹ ਭੀਖਣ ਖਾਨ, ਤੂੰ ਤਾਂ ਕਹਿੰਦਾ ਸੀ ਜੰਗ ਦੇ ਮੈਦਾਨ ਚ ਅਸੀਂ ਬੜੀ ਬਹਾਦਰੀ ਨਾਲ ਲੜਾਂਗੇ, ਹੁਣ ਕਿਉਂ ਨੀ ਅੱਗੇ ਜਾ ਕੇ ਲੜਦੇ, ਜੰਗ ਦੇ ਮੈਦਾਨ ਚ ਆਪਣਾ ਸਰੀਰ ਅੱਗੇ ਕਿਉਂ ਨੀ ਡਾਂਦੇ?
ਕਿਸ ਕਾਰਨ ਆਪ ਬਚਾਵਤ ਹੋ?
ਇਸ ਕਾਰਨ ਕਰਕੇ ਆਪਣਾ ਆਪ ਬਚਾ ਰਹੇ ਹੁਣ ਤੁਸੀਂ? ਤੁਸੀਂ ਤਾਂ ਕਹਿੰਦੇ ਸੀ ਅਸੀਂ ਪਠਾਣਾ ਦੇ ਪਿੱਛੇ ਹਾਂ, ਬੜੇ ਮਰਦ ਦਲੇਰ ਯੋਧੇ ਹਾਂ, ਲੜਦਿਆਂ ਭਿੜਦਿਆਂ ਸਾਡੀਆਂ ਕਈ ਪੀੜੀਆਂ ਲੰਘ ਗਈਆਂ ਨੇ, ਹੁਣ ਕਿਉਂ ਨੀ ਲੜਦੇ ਅੱਗੇ ਜਾ ਕੇ, ਕਿਉਂ ਆਪਣੇ ਪ੍ਰਾਣ ਬਚਾਉਂਦੇ ਹੋ?
ਗੁਲਕਾਂ ਸਰ ਕਿਉਂ ਨਾ ਚਲਾਵਤੋ?
ਕਿਉਂ ਨੀ ਤੀਰ ਚਲਾਉਂਦੇ? ਗੋਲੀਆਂ ਕਿਉਂ ਨੀ ਦਾਗਦੇ? ਤੁਸੀਂ ਗੋਲੀਆਂ ਤੀਰ ਚਲਾਣੇ ਵੀ ਬੰਦ ਕਰ ਦਿੱਤੇ ਹੈ, ਤਲਵਾਰ ਲੈ ਕੇ ਤਾਂ ਲੜਨ ਦੀ ਗੱਲ ਦੂਰ ਰਹੀ, ਤੁਸੀਂ ਤਾਂ ਗੋਲੀਆਂ ਤੇ ਬੰਦੂਕ ਜਿਹੜੇ ਤੀਰ ਨੇ ਦੂਰ ਖਲੋ ਕੇ ਚਲਾਣੇ, ਉਹ ਵੀ ਚਲਾਣੇ ਬੰਦ ਕਰ ਦਿੱਤੇ, ਕਿਉਂ ਨੀ ਚਲਾਉਂਦੇ?
ਗੁਰ ਤੀਰ ਗਵਾਰ ਬਖਾਨ ਤੇ।
ਤੁਸੀਂ ਇਹ ਵੀ ਆਖਦੇ ਸੀ ਕਿ ਗੁਰੂ ਸਾਹਿਬ ਜੀ ਦੇ ਕੋਲ ਤਾਂ ਗਵਾਰ ਜੇ ਲੋਕ ਨੇ, ਖਬਰੇ ਕਿਹੜੀਆਂ ਕਿਹੜੀਆਂ ਜਾਤਾਂ ਦੇ ਬਰਾਦਰੀਆਂ ਦੇ, ਉਹਨਾਂ ਨੂੰ ਤਾਂ ਲੜਨਾ ਭਿੜਨਾ ਨਹੀਂ ਆਉਂਦਾ, ਤੁਸੀਂ ਤਾਂ ਇਹ ਆਖਦੇ ਸੀ ਕਿ ਗੁਰੂ ਜੀ ਦੇ ਕੋਲ ਗਵਾਰ ਲੋਕ ਹਨ।
ਹਥਿਆਰਨ ਪੇਵ ਨ ਜਾਣਤੇ।
ਉਹਨਾਂ ਨੂੰ ਹਥਿਆਰਾਂ ਦਾ ਭੇਦ ਨੀ ਪਤਾ, ਉਹ ਇਹ ਨੀ ਜਾਣਦੇ ਹਥਿਆਰ ਕਿਵੇਂ ਫੜਨੇ ਨੇ, ਕਿਵੇਂ ਲੜਨਾ ਹੈ।
ਕਰ ਹੀਲ ਮਿਲੇ ਦਲ ਕਿਉਂ ਨਾ ਅਬੇ।
ਹੁਣ ਤੁਸੀਂ ਉਹਨਾਂ ਤੇ ਹੱਲਾ ਕਰਕੇ ਸਾਡੇ ਦਲ ਨਾਲ ਮਿਲ ਕੇ ਕਿਉਂ ਨੀ ਜਾ ਕੇ ਭੇਡ ਕਰਦੇ? ਜੇ ਉਹਨਾਂ ਨੂੰ ਹਥਿਆਰ ਚਲਾਣੇ ਨਹੀਂ ਆਉਂਦੇ ਗੁਰੂ ਜੀ ਕੋਲ ਗਵਾਰ ਲੋਕ ਨੇ ਤੇ ਤੁਸੀਂ ਕਿਉਂ ਨੀ ਹੁਣ ਉਹਨਾਂ ਤੇ ਹਮਲਾ ਕਰਕੇ ਉਹਨਾਂ ਨੂੰ ਮਾਰਦੇ ਪਿੱਛੇ ਹੋ ਕੇ ਕਿਉਂ ਖੜੇ ਹੋ
ਲੁੱਟ ਮਾਫ ਕਰੀ ਤਨ ਲਿਓ ਸਭੇ
ਤੁਹਾਨੂੰ ਮੈਂ ਲੁੱਟ ਮਾਫ ਕੀਤੀ ਹੋਈ ਆ ਜਾਓ ਜਾ ਕੇ ਗੁਰੂ ਜੀ ਤੇ ਗੁਰੂ ਦੇ ਦਲ ਨੂੰ ਮਾਰੋ ਤੇ ਮਾਰ ਕੇ ਜਿੰਨਾ ਧਨ ਤੁਹਾਡੇ ਕੋਲ ਲੁੱਟਿਆ ਜਾਂਦਾ ਖੋਇਆ ਜਾਂਦਾ ਖੋ ਲੋ ਉਹ ਤਾਂ ਮੈਂ ਪਹਿਲਾਂ ਹੀ ਤੁਹਾਨੂੰ ਮਾਫ ਕੀਤੀ ਹੋਈ ਹੈ
ਸੁਣ ਪੀਖਨ ਖਾਨ ਬਖਾਨ ਕਰਿਓ
ਜਦੋਂ ਫਤਿਹ ਸ਼ਾਹ ਨੇ ਗੱਲ ਕਹੀ ਅੱਗੋਂ ਸੁਣ ਕੇ ਭੀਖਣ ਖਾਂ ਬੋਲਿਆ
ਕੁਛ ਦੇਰ ਨਹੀਂ ਲੱਖ ਜੰਗ ਪਰਿਓ
ਕਹਿਣ ਲੱਗਾ ਜੀ ਹਾਲੇ ਕੋੜੀ ਕੋਈ ਦੇਰ ਹੋ ਗਈ ਹੈ ਕੁਵੇਲਾ ਹੋ ਗਿਆ ਹਾਲੇ ਤਾਂ ਜੰਗ ਸ਼ੁਰੂ ਹੋਇਆ ਅਸੀਂ ਕਿਹੜਾ ਜੰਗ ਦੇ ਮੈਦਾਨ ਚੋ ਨੱਠ ਗਏ ਆ ਹਾਲੇ ਤਾਂ ਜੰਗ ਸ਼ੁਰੂ ਹੋਇਆ ਹਾਲੇ ਕਿਹੜਾ ਕੁਵੇਲਾ ਹੋ ਗਿਆ
ਦਸ ਬੀਸ ਕਬੀਰ ਆਈ ਇਨਮੇ
ਗੁਰੂ ਜੀ ਦੇ ਨਾਲ ਬਸ ਦਸ ਵੀਹ ਕਸੂਰਮੇ ਨੇ ਜਿਨ੍ਹਾਂ ਨੇ ਜੰਗ ਰੋਕਿਆ ਹੋਇਆ ਜਿਹੜੇ ਸਾਡਾ ਅੱਗਾ ਰੋਕ ਕੇ ਖੜੇ ਹੋਏ ਨੇ ਕੋਈ ਬਹੁਤੀ ਗਿਣਤੀ ਨਹੀਂ ਹੈ ਗੁਰੂ ਜੀ ਵੱਲ ਉਹਨਾਂ ਕੋਲ ਕੇਵਲ ਦਸ ਵੀਹ ਯੋਧੇ ਹੀ ਹਨ ਜਿਹੜੇ ਜੰਗ ਲੜ ਰਹੇ ਨੇ
ਕਰ ਧਾਤ ਅਬੇ ਤਿੰਨ ਕੋ ਰਣ ਮੈਂ
ਬਸ ਹੁਣੇ ਅਸੀਂ ਜੰਗ ਦੇ ਮੈਦਾਨ ਚ ਜਾ ਕੇ ਲੜ ਕੇ ਉਹਨਾਂ ਦਸ ਵੀਹ ਸੂਰਮਿਆਂ ਨੂੰ ਜਿਹੜੇ ਚੋਣਵੇਂ ਜੇ ਬੰਦੇ ਹਨ ਉਹ ਅਸੀਂ ਮਾਰ ਮੁਕਾਉਣੇ ਹਨ
ਪਰ ਹੀਲ ਫਤਿਹ ਨੈ ਚਿੰਤ ਕਰੇ
ਬਸ ਹੱਲਾ ਕਰਕੇ ਅਸੀਂ ਫਤਿਹ ਪ੍ਰਾਪਤ ਕਰ ਲੈਣੀ ਆ ਰਾਜਾ ਫਤਿਹ ਸ਼ਾਹ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਫਿਕਰ ਕਰਨ ਦੀ ਲੋੜ ਨਹੀਂ
ਰਣ ਕੇ ਹੋਏ ਦਾਵ ਅਨੇਕ ਤਰੇ
ਜੰਗ ਦੇ ਬੜੇ ਦਾਵ ਪੇਚ ਹੁੰਦੇ ਹਨ ਇੱਕੋ ਵੇਰੀ ਕਾਲੇ ਪਿਆਂ ਗੱਲ ਨਹੀਂ ਬਣਦੀ ਰਾਜਾ ਫਤਿਹ ਸ਼ਾਹ ਜੰਗ ਦੇ ਮੈਦਾਨ ਦੇ ਬੜੇ ਦਾਅ ਪੇਚ ਹੁੰਦੇ ਨੇ ਅਸੀਂ ਹਰ ਇੱਕ ਦਾਅ ਨੂੰ ਖੇਡਣਾ ਚੰਗੀ ਤਰ੍ਹਾਂ ਜਾਣਦੇ ਹਾਂ
ਕਿਮ ਪਾਖਤ ਖਾਨ ਬਟੋਰ ਲੀਏ
ਇਦਾਂ ਕਹਿ ਕੇ ਰਾਜੇ ਫਤਿਹ ਸ਼ਾਹ ਨੂੰ ਭੀਖਣ ਖਾਂ ਨੇ ਆਪਣੇ ਨਾਲ ਦੇ ਜਿੰਨੇ ਪਠਾਨ ਸੀ ਇਕੱਠੇ ਕੀਤੇ ਕੁਝ ਕੁ ਤਾਂ ਪਹਿਲੇ ਹੱਲੇ ਵਿੱਚ ਹੀ ਮਾਰੇ ਗਏ ਸੀ ਜਿਹੜੇ ਰਹਿੰਦੇ ਸਨ ਉਹ ਸਾਰੇ ਪਠਾਨ ਭੀਖਣ ਖਾਂ ਨੇ ਆਵਾਜ਼ ਮਾਰ ਕੇ ਇਕੱਠੇ ਕੀਤੇ
ਇੱਕ ਹੀਲ ਕਰੋ ਸਭ ਜ਼ੋਰ ਦੀਏ
ਨਾਲ ਦੇ ਪਠਾਣਾ ਨੂੰ ਕਹਿੰਦਾ ਖਾਨ ਜਾ ਦਿਓ ਇੱਕੋ ਵਾਰੀ ਹੱਲਾ ਬੋਲੋ ਇੱਕੋ ਵਾਰੀ ਜ਼ੋਰ ਦਾ ਹੱਲਾ ਕਰਕੇ ਵੈਰੀ ਦੇ ਪੈਰ ਹਲਾ ਦਿਓ ਜੰਗ ਦੇ ਮੈਦਾਨ ਚ ਇਹਨਾਂ ਚ ਭਾਜੜ ਪਾ ਦਿਓ
ਸੁਨ ਖਾਨ ਹਯਾਤ ਰਿਸਿਓ ਤਬੋ
ਜਦੋਂ ਭੀਖਣ ਖਾਂ ਨੇ ਇਸ ਪ੍ਰਕਾਰ ਨਾਲ ਉੱਚੀ ਆਵਾਜ਼ ਚ ਪਠਾਣਾ ਨੂੰ ਵੰਗਾਰਿਆ ਇਹਦੇ ਨਾਲ ਦਾ ਦੂਸਰਾ ਜਰਨੈਲ ਸੀ ਹਯਾਤ ਖਾਂ ਉਹਨੂੰ ਇਕਦਮ ਬੀਰਸ ਜਾਗਿਆ ਜਾਂ ਇਸ ਤਰ੍ਹਾਂ ਕਹਿ ਲੋ ਵੀ ਕਾਲ ਨੇ ਉਹਨੂੰ ਪ੍ਰੇਰਿਆ ਚੰਗਾ ਭਲਾ ਖੜਾ ਸੀ ਪਿੱਛੇ ਪਰ ਮਾਨੋ ਜਿਵੇਂ ਕਾਲ ਨੇ ਬੁੱਧੀ ਦੇ ਅੰਦਰ ਪ੍ਰੇਰਨਾ ਪੈਦਾ ਕਰ ਦਿੱਤੀ ਹਯਾਤ ਖਾਂ ਦੇ
ਜੁੱਤ ਭੀਖਣ ਖਾਨ ਪਿਖੇ ਸਭ
ਭੀਖਣ ਖਾਂ ਦੇ ਸਮੇਤ ਇਹਨੇ ਆਪਣੇ ਨਾਲ ਦੇ ਸਾਰੇ ਪਠਾਣਾ ਵੱਲ ਵੇਖਿਆ
ਕਰ ਤੇਜ ਤੁਰੰਗ ਤਵਾਏ ਪਰਿਓ
ਭੀਖਣ ਖਾਂ ਵੀ ਅੱਗੇ ਵਧਿਆ ਘੋੜਾ ਤੇਜ ਕਰਕੇ ਹਯਾਤ ਖਾਂ ਉਹਦੇ ਨਾਲੋਂ ਵੀ ਘੋੜਾ ਤੇਜ ਕਰਕੇ ਅੱਗੇ ਆਇਆ ਹੈ
ਹੱਥ ਬਾਨਨ ਕੋ ਦਲ ਸੰਗ ਅਰਿਓ
ਤੀਰਾਂ ਦੀ ਬੁਛਾੜ ਕਰਨੀ ਸ਼ੁਰੂ ਕਰ ਦਿੱਤੀ ਤੀਰਾਂ ਦਾ ਮੀਂਹ ਵਰਾਣਾ ਸ਼ੁਰੂ ਕਰ ਦਿੱਤਾ ਸਤਿਗੁਰੂ ਜੀ ਦੇ ਬਹਾਦਰ ਯੋਧੇ ਦਲ ਦੇ ਸੂਰਮਿਆਂ ਦੇ ਨਾਲ ਇਹਨੇ ਤੀਰਾਂ ਦੀ ਲੜਾਈ ਛੇੜੀ ਹੈ
ਪਸ਼ਚਾਤ ਪਠਾਨ ਸਮੂਹਨ
ਆਪੇ ਮੂਹਰੇ ਮੂਹਰੇ ਲੜ ਰਹੇ ਨੇ ਤੀਰ ਚਲਾਉਂਦੇ ਬਾਕੀ ਇਹਨਾਂ ਦੇ ਨਾਲ ਦੇ ਜਿੰਨੇ ਪਠਾਨ ਨੇ ਉਹ ਪਿੱਛੇ ਪਿੱਛੇ ਨਾਲ ਨਾਲ ਵਧਦੇ ਆ ਰਹੇ ਨੇ
ਹੱਥ ਤੀਰ ਤੁਪੰਗਨ ਮਾਰ ਕਹੇ
ਤੀਰ ਚਲਾਉਂਦੇ ਗੋਲੀਆਂ ਦਾਗਦੇ ਤੇ ਮੂੰਹੋਂ ਮਾਰ ਲੋ ਮਾਰ ਲੋ ਇਹੀ ਆਵਾਜ਼ ਇਹਨਾਂ ਦੇ ਮੁਖੋਂ ਸੁਣਾਈ ਦੇ ਰਹੀ ਹੈ
ਇਤ ਤੇ ਉਤ ਤਾਏ ਪ੍ਰਹਾਰ ਤੇ
ਇਧਰੋਂ ਉਧਰ ਨੂੰ ਜਾਂਦੇ ਆ ਭੱਜ ਕੇ ਉਧਰੋਂ ਇਧਰ ਨੂੰ ਆਉਂਦੇ ਹਨ ਇਸ ਪ੍ਰਕਾਰ ਨਾਲ ਭੇੜ ਹੋ ਰਿਹਾ
ਪਿਕ ਅਗਰ ਵਧਿਓ ਤਿਸ ਮਾਰ
ਜਿਹੜਾ ਵੀ ਸਾਹਮਣੇ ਅੱਗੇ ਵੱਧ ਕੇ ਆਉਂਦਾ ਹੈ ਉਹਨੂੰ ਮਾਰਨ ਦਾ ਹੀ ਯਤਨ ਕਰਦੇ ਨੇ ਵੀ ਮਾਰ ਕੇ ਮਿੱਟੀ ਚ ਗਰਕ ਕਰ ਦੇਈਏ ਇੰਨੀ ਬਹਾਦਰੀ ਨਾਲ ਦੋਹਾਂ ਪਾਸਿਆਂ ਦੇ ਸੂਰਮੇ ਲੜਦੇ ਹਨ
ਬੜ ਦੁੰਦ ਪਬਾਜਿਤ ਜੰਗ ਮਚਿਓ
ਬੜਾ ਵੱਡਾ ਨਗਾਰਾ ਵੱਜ ਰਿਹਾ ਭਿਆਨਕ ਘਮਾਸਾਨ ਜੰਗ ਮਚ ਗਿਆ ਹੈ
ਛਿਤ ਧੂਰਤ ਸੂਰਨ ਸ਼੍ਰੋਣ ਰਚਿਓ
ਧਰਤੀ ਦੇ ਵਿੱਚੋਂ ਮਿੱਟੀ ਉਪਰ ਉਤਾਂਹ ਨੂੰ ਉੱਡਦੀ ਹੈ ਘੱਟਾ ਛਾਇਆ ਹੋਇਆ ਸਾਰੇ ਰਣ ਮੈਦਾਨ ਵਿੱਚ ਔਰ ਸੂਰਮਿਆਂ ਦੇ ਲਹੂ ਦੇ ਨਾਲ ਧਰਤੀ ਰੰਗੀ ਜਾ ਰਹੀ ਹੈ ਕਈ ਥਾਵਾਂ ਤੇ ਇੰਨਾ ਲਹੂ ਡੁੱਲਾ ਹੈ ਕਿ ਧਰਤੀ ਉੱਤੇ ਖੂਨ ਦੇ ਨਾਲ ਚਿੱਕੜ ਬਣ ਗਿਆ ਹੈ।
ਮੁਖ ਮਾਰੇ ਮਾਰ ਉਚਾਰਤੇ,
ਉਹ ਇੱਕੋ ਆਵਾਜ਼ ਸੁਣਾਈ ਦੇ ਰਹੀ ਹੈ ਵੀ ਮਾਰ ਲਓ ਮਾਰ ਲਓ, ਹੋਰ ਕੋਈ ਆਵਾਜ਼ ਨਹੀਂ ਸੁਣਦੀ।
ਬਰਖਾ ਗੁਲਕਾਨ ਸੁਡਾਰਤੇ,
ਗੋਲੀਆਂ ਦਾ ਵੀ ਮੀਂਹ ਵਰਨਾ ਸ਼ੁਰੂ ਹੋ ਗਿਆ। ਬੰਦੂਕਾਂ ਵਿੱਚ ਬਰੂਦ ਪਾਉਂਦੇ ਹਨ, ਤੋੜੇਦਾਰ ਬੰਦੂਕਾਂ ਹੁੰਦੀਆਂ ਸੀ ਖਾਲਸਾ ਜੀ ਉਦੋਂ, ਤੋੜੇ ਤੁਖਾਉਂਦੇ ਹਨ ਗਜਾਂ ਦੇ ਨਾਲ, ਬਰੂਦ ਪਾ ਕੇ ਗੋਲੀ ਠੋਕਦੇ ਨੇ ਬਰੂਦ ਠੋਕਦੇ ਨੇ, ਔਰ ਤੋੜਾ ਤੁਖਾ ਕੇ ਪਲੀਤਾ ਮੋੜ ਕੇ ਤੋੜਾ ਤੁਖਾਉਂਦੇ ਤੇ ਬੜੀ ਆਵਾਜ਼ ਦੇ ਨਾਲ ਗੋਲੀਆਂ ਚੱਲਦੀਆਂ ਹਨ।
ਹੰਡੀਆ ਸਮ ਸੀਸ ਫੁੱਟੇ ਸੋ ਗਿਰੇ,
ਗੋਲੀ ਜਾ ਕੇ ਜਿਹਨੂੰ ਵੱਜਦੀ ਕਈਆਂ ਦੇ ਸਿਰਾਂ ਵਿੱਚ ਵੱਜਦੀ ਤੇ ਸਿਰ ਏਦਾਂ ਖਿੰਡ ਜਾਂਦਾ ਜਿਵੇਂ ਕੋਈ ਹਾਂਡੀ ਨਹੀਂ ਤੋੜੀ ਦੀ, ਮਿੱਟੀ ਦੀ ਹਾਂਡੀ ਪਈ ਹੋਵੇ, ਜਿਵੇਂ ਉਹਨੂੰ ਕੋਈ ਡੰਡਾ ਮਾਰ ਕੇ ਤੋੜ ਦਿੰਦਾ, ਏਦਾਂ ਸਿਰ ਖਿੰਡਣ ਲੱਗੇ ਨੇ, ਗੋਲੀਆਂ ਦੇ ਨਾਲ ਸਿਰ ਫਟਣ ਲੱਗੇ ਹਨ।
ਕਰਛੀ ਜਨ ਹੱਥ ਕਟੰਤ ਪਰੇ,
ਔਰ ਕਈਆਂ ਦੇ ਹੱਥ ਵੱਢੇ ਹੋਏ ਜ਼ਮੀਨ ਦੇ ਉੱਤੇ, ਬਾਹਾਂ ਵੱਢੀਆਂ ਹੋਈਆਂ ਤੜਫ ਰਹੀਆਂ ਹਨ, ਵੱਡੀਆਂ ਪਈਆਂ ਨੇ ਬਾਹਾਂ ਪਰ ਹੱਲ ਰਹੀਆਂ ਨੇ ਹਾਲੇ ਵੀ, ਉਹਨਾਂ ਦੇ ਵਿੱਚੋਂ ਹਾਲੇ ਪੂਰੀ ਚੇਤਨਾ ਮਨ ਨੂੰ ਜਿਵੇਂ ਨਾ ਨਿਕਲੀ ਹੋਵੇ।
ਸਿਪਰੇ ਜਨ ਪਾਤਰ ਤਾਏ ਤਰੀ,
ਕਹਿੰਦੇ ਜਿਹੜੀਆਂ ਬਾਹਾਂ ਡਿੱਗੀਆਂ ਪਈਆਂ ਏਦਾਂ ਜਾਪਦਾ ਜਿਵੇਂ ਉਹ ਕੜਛੇ ਪਏ ਹੋਣ। ਤੇ ਦੁਬਾਰਾ ਪੜ੍ਹੀਏ ਜੀ,
ਸਿਪਰੇ ਜਨ ਪਾਤਰ ਤਾਏ ਤਰੀ,
ਜਿਹੜੀਆਂ ਢਾਲਾਂ ਪਈਆਂ ਨੇ ਏਦਾਂ ਜਾਪਦਾ ਹੈ ਜਿਵੇਂ ਵੱਡੇ ਵੱਡੇ ਥਾਲ ਪਏ ਹੋਣ।
ਮ੍ਰਿਜ ਆਮਿਕ ਸ਼੍ਰੋਣ ਆਹਾਰ ਕਰੀ,
ਔਰ ਉਹਨਾਂ ਥਾਲਾਂ ਵਿੱਚ ਸੂਰਮਿਆਂ ਦਾ ਮਾਸ ਤੇ ਖੂਨ ਉਹ ਪਰੋਸਿਆ ਹੋਵੇ। ਕੜਛੇ ਪਏ ਨੇ ਹੱਥਾਂ ਦੇ, ਥਾਲ ਜਿਹੜੇ ਨੇ ਉਹ ਢਾਲਾਂ ਦੇ ਪਏ ਹੋਏ ਨੇ, ਤੇ ਸੂਰਮਿਆਂ ਦਾ ਜਿਹੜਾ ਮਾਸ ਤੇ ਲਹੂ ਦਾ ਮਿਜ ਖਿਲ ਰਿਹਾ ਹੋਇਆ ਉਹ ਏਦਾਂ ਜਾਪਦਾ ਵੀ ਇਹਨਾਂ ਥਾਲਾਂ ਵਿੱਚ ਮਾਸ ਪਰੋਸਿਆ ਹੋਇਆ।
ਗਨ ਜੋਗਨ ਪ੍ਰੀਤ ਡਕਾਰ ਤੇ,
ਖਾਣ ਵਾਸਤੇ ਕੌਣ ਆ ਰਹੇ ਨੇ? ਜੋਗਣੀਆਂ, ਕੱਲ ਜੋਗਣੀਆਂ ਜਿਹਨਾਂ ਨੂੰ 64 ਜੋਗਣੀਆਂ ਕਿਹਾ ਜਾਂਦਾ ਹੈ, ਭੂਤ ਪ੍ਰੇਤ ਬੈਤਾਲ ਉਹ ਆ ਕੇ ਸੂਰਮਿਆਂ ਦਾ ਮਾਸ ਖਾਂਦੇ ਨੇ, ਲਹੂ ਭਰ ਭਰ ਕੇ ਜੋਗਣਾ ਖਪਰਾ ਪੀਂਦੀਆਂ ਹਨ, ਔਰ ਉੱਚੀ ਜੀ ਡਕਾਰ ਮਾਰਦੀਆਂ ਹਨ।
ਉਹ ਸੁਭਟਨ ਪਿੰਜਰ ਡਾਰ ਤੇ,
ਬੜੇ ਸੂਰਮਿਆਂ ਦੇ ਪਿੰਜਰੇ ਪਏ ਹੋਏ ਨੇ ਧਰਤੀ ਤੇ, ਉਹਨਾਂ ਦਾ ਮਾਸ ਉਹਨਾਂ ਦਾ ਖੂਨ ਉਹ ਖੱਪਰ ਲਾ ਲਾ ਕੇ ਤੇ ਮਾਸ ਡਕਾਰ ਮਾਰ ਮਾਰ ਕੇ ਭੂਤ ਪ੍ਰੇਤ ਬੈਤਾਲ ਖਾ ਰਹੇ ਨੇ, ਔਰ ਕੱਲੇ ਪਿੰਜਰ ਜੰਗ ਦੇ ਮੈਦਾਨ ਚ ਸੁੱਟ ਰਹੇ ਹਨ।
ਬੋ ਗੀਦਰ ਆਨ ਪੁਕਾਰ ਕਰੀ,
ਗਿੱਦੜ ਬੜੇ, ਇਹਨੂੰ ਭਿਆਨਕ ਰਸ ਕਹਿੰਦੇ ਆ ਖਾਲਸਾ ਜੀ, ਕਵਿਤਾ ਦੇ ਜਿਹੜੇ ਰਸ ਹੁੰਦੇ ਆ ਨੋ, ਉਹਦੇ ਚ ਇੱਕ ਭਿਆਨਕ ਰਸ ਤੇ ਬੀਭਤਸ ਰਸ ਹੁੰਦਾ ਹੈ, ਇਹ ਭਿਆਨਕ ਰਸ ਕਿਹਾ ਜਾਂਦਾ। ਕਹਿੰਦੇ ਕਿਤੇ ਗਿੱਦੜ ਜਿਹੜੇ ਨੇ ਉਹ ਮਾਸ ਖਾ ਰਹੇ ਨੇ, ਉੱਚੀ ਉੱਚੀ ਆਵਾਜ਼ ਦੇ ਵਿੱਚ ਗਿੱਦੜ ਮਾਸ ਖਾ ਕੇ ਰੂੜਾਂ ਕੱਢਦੇ ਹਨ, ਔਰ ਲਾਸ਼ਾਂ ਨੂੰ ਖਿੱਚਦੇ ਫਿਰਦੇ ਹਨ।
ਗ੍ਰਿਧ ਕੰਕ ਪਖੇ ਪਲ ਮੋਦ ਪਰੇ,
ਕਿੱਦਾਂ ਫਿਰਦੀਆਂ ਨੇ ਮਾਸ ਖਾਂਦੀਆਂ ਹੋਈਆਂ, ਚਿੱਟੀਆਂ ਚੀਲਾਂ ਫਿਰਦੀਆਂ ਹਨ, ਇੱਲਾਂ ਫਿਰਦੀਆਂ ਹਨ, ਜਿਹੜੇ ਮਾਸ ਖਾ ਖਾ ਕੇ ਉੱਚੀ ਉੱਚੀ ਕਿਲਕਾਰੀਆਂ ਮਾਰਦੇ ਹਨ।
ਕਿਤ ਤਾਇਲ ਵੈ ਜਲ ਜਾ ਚਿੱਤੇ,
ਕਈ ਸੂਰਮੇ ਜ਼ਖਮੀ ਹਾਲਤ ਵਿੱਚ ਤੜਫ ਰਹੇ ਨੇ, ਮੂੰਹੋਂ ਪਾਣੀ 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 ਮੰਗਦੇ ਐ ਪਰ ਪੀਣ ਨੂੰ ਪਾਣੀ ਨਸੀਬ ਨਹੀਂ ਹੁੰਦਾ। ਤੜਫਦਿਆਂ ਤੜਫਦਿਆਂ ਸਹਿਕਦਿਆਂ ਸਹਿਕਦਿਆਂ ਉਹਨਾਂ ਸੂਰਮਿਆਂ ਦੇ ਸਰੀਰਾਂ ਚੋਂ ਪ੍ਰਾਣ ਉੜਨ ਪੰਖੇਰੂ ਹੋ ਰਹੇ ਹਨ।
ਇੱਕ ਲੋਟਤ ਸ਼੍ਰੋਣਤ ਰਾਚਤੇ,
ਇੱਕ ਜੰਗ ਦੇ ਮੈਦਾਨ ਵਿੱਚ ਲਾਸ਼ਾਂ ਲੋਟ ਰਹੀਆਂ ਨੇ, ਔਰ ਕੇਵਲ ਤਾਂ ਕੇਵਲ ਤੜਫਦੇ ਹੋਏ ਪਾਣੀ ਮੰਗਦੇ ਨੇ, ਰੱਬ ਦੇ ਨਾਮ ਦੀਆਂ ਦੁਆਈਆਂ ਪਾਉਂਦੇ ਹਨ।
ਬਹੁ ਖਾਨ ਮਰੇ ਗੁਲਕਾਨ ਲਗੇ,
ਬਹੁਤ ਸਾਰੇ ਖਾਨ ਮਹਾਰਾਜ ਜੀ ਦੇ ਸੂਰਬੀਰ ਬਹਾਦਰ ਯੋਧਿਆਂ ਨੇ ਗੋਲੀਆਂ ਨਾਲ ਭੁੰਨ ਭੁੰਨ ਕੇ ਜ਼ਮੀਨ ਤੇ ਸੁੱਟ ਦਿੱਤੇ ਹਨ।
ਤਰਵਾਰਨ ਸੋ ਜੁਟ ਬੀਰ ਜਗੇ,
ਨੇੜੇ ਹੋ ਗਏ, ਨੇੜੇ ਹੋਏ ਤਾਂ ਫਿਰ ਨੇੜੇ ਹੋ ਕੇ ਤਾਂ ਤਲਵਾਰ ਦੀ ਜੰਗ ਜਿਹੜੀ ਅਖੀਰਲਾ ਫਿਰ ਜੰਗ ਤਲਵਾਰ ਦਾ ਹੀ ਹੁੰਦਾ, ਭਾਵੇਂ ਬੰਦੂਕਾਂ ਨਾਲ, ਪੁਰਾਣੀਆਂ ਬੰਦੂਕਾਂ ਆਪ ਜੀ ਨੇ ਵੇਖੀਆਂ ਹੋਣਗੀਆਂ ਜਿਹੜੀਆਂ ਫੌਜੀ ਸਿੰਘਾਂ ਕੋਲ ਹੁੰਦੀਆਂ, ਉਹਦੇ ਅੱਗੇ ਸੰਗੀਨ ਲੱਗੀ ਹੁੰਦੀ। ਸੰਗੀਨ ਜਿਹੜੀ ਹੈ ਉਹ ਕਦੋਂ ਕੰਮ ਆਉਂਦੀ? ਜਦੋਂ ਗੋਲੀਆਂ ਸਿੱਕਾ ਬਰੂਦ ਸਮਾਪਤ ਹੋ ਜਾਂਦਾ, ਫਿਰ ਅਖੀਰ ਨੂੰ ਹੱਥੋ ਹੱਥੀ ਜਿਹੜੀ ਲੜਾਈ ਹੁੰਦੀ ਉਹ ਸੰਗੀਨ ਦੇ ਨਾਲ ਫੌਜੀ ਲੜਦੇ ਸਨ। ਹੱਥੋ ਹੱਥ ਲੜਾਈ ਲੜਨ ਵਾਸਤੇ ਜਿਹੜੀ ਅਖੀਰਲੀ ਲੜਾਈ ਹੈ ਉਹ ਫਿਰ ਸ਼੍ਰੀ ਸਾਹਿਬ ਨਾਲ ਹੀ ਹੁੰਦੀ ਹੈ, ਤਲਵਾਰ ਨਾਲ ਹੀ ਰਹਿ ਜਾਂਦੀ ਹੈ। ਕਹਿੰਦੇ ਜਦੋਂ ਬੰਦੂਕਾਂ ਗੋਲੀਆਂ ਨੇੜੇ ਹੋ ਢੁੱਕੇ ਬਿਲਕੁਲ, ਉੱਥੇ ਹੁਣ ਗੋਲੀ ਨਹੀਂ ਚੱਲਦੀ, ਤੀਰ ਨਹੀਂ ਚੱਲਦਾ। ਫਿਰ ਉਹਨਾਂ ਆਪਣੇ ਮਿਆਨਾਂ ਚੋਂ ਤਲਵਾਰਾਂ ਧੂਲੀਆਂ ਤੇ ਤਲਵਾਰਾਂ ਢਾਲਾਂ ਲੈ ਕੇ ਲੜਨ ਲੱਗੇ।
ਤਬ ਖਾਨ ਹਯਾਤ ਹਨੇ ਸਰ ਕੋ,
ਹਯਾਤ ਖਾਂ ਥੋੜਾ ਜਿਹਾ ਪਿੱਛੇ ਖੜਾ ਦੂਰ, ਤੇ ਬੜੇ ਤਿੱਖੇ ਤਿੱਖੇ ਤੀਰ ਮਹਾਰਾਜ ਜੀ ਦੇ ਯੋਧਿਆਂ ਦੇ ਨਿਸ਼ਾਨੇ ਲਾ ਕੇ ਚਲਾ ਰਿਹਾ।
ਗੁਰ ਕੇ ਦਲ ਕੋ ਬੋਧੈ ਡਰ ਕੋ,
ਕਈ ਸੂਰਮੇ ਸਤਿਗੁਰਾਂ ਦੇ ਉਹਨੇ ਜ਼ਖਮੀ ਕਰ ਦਿੱਤੇ, ਕਈਆਂ ਨੂੰ ਸ਼ਹੀਦ ਕਰ ਦਿੱਤਾ।
ਨਿਜ ਅੰਗ ਬਚਾਏ ਪਰਹਾਰ ਤੇ,
ਹਯਾਤ ਖਾਂ ਦਾ ਵੀ ਨਿਸ਼ਾਨਾ ਲਾ ਕੇ ਯੋਧੇ ਤੀਰ ਚਲਾਉਂਦੇ, ਪਰ ਉਹ ਆਪਣਾ ਅੰਗ ਬਚਾ ਕੇ ਬਚ ਜਾਂਦਾ। ਔਰ ਮਹਾਰਾਜ ਜੀ ਦੇ ਬੜੇ ਯੋਧਿਆਂ ਵਿੱਚ ਹਯਾਤ ਖਾਂ ਨੇ ਇੱਕ ਵਾਰੀ ਆਪਣੀ ਦਹਿਸ਼ਤ ਬਣਾ ਦਿੱਤੀ, ਆਪਣਾ ਡਰਾਵਾ ਬਣਾ ਦਿੱਤਾ ਵੀ ਮੇਰੇ ਵਰਗਾ ਦਲੇਰ ਕੋਈ ਨੀ। ਇੰਨੀ ਤੀਰਾਂ ਦੀ ਮਾਰ ਹਯਾਤ ਖਾਂ ਨੇ ਕੀਤੀ।
ਹਯਾ ਤੇਜ ਕਰੇ ਲਲਕਾਰ ਤੇ,
ਥੋੜਾ ਤੇਜ ਕਰ ਕਰਕੇ ਸਤਿਗੁਰੂ ਜੀ ਦੇ ਬਹਾਦਰ ਯੋਧਿਆਂ ਨੂੰ ਹਯਾਤ ਖਾਂ ਲਲਕਾਰਦਾ।
ਦਲ ਮੈਂ ਬਲ ਦੀ ਦਿਖਾਰ ਤੇ,
ਆਪਣੇ ਦਲ ਦੇ ਵਿੱਚ ਆਪਣਾ ਵੱਡਾ ਭਾਰੀ ਬਲ ਹਯਾਤ ਖਾਂ ਵਿਖਾਉਂਦਾ, ਮਹਾਰਾਜ ਜੀ ਦੇ ਯੋਧਿਆਂ ਨੂੰ ਆਪਣਾ ਬਲ ਵਿਖਾਉਂਦਾ, ਮਾਨੋ ਜਿਵੇਂ ਮੇਰੇ ਵਰਗਾ ਕੋਈ ਬਲਵਾਨ ਯੋਧਾ ਨਾ ਹੋਵੇ, ਏਦਾਂ ਆਪਣੇ ਬਲ ਦਾ ਪ੍ਰਗਟਾਵਾ ਕਰਦਾ ਹਯਾਤ ਖਾਂ।
ਜਿਸ ਤੀਰ ਹਨ ਤਿਸ ਮਾਰ ਤੇ,
ਇੰਨਾ ਜ਼ੋਰ ਪਾਇਆ ਹਯਾਤ ਖਾਂ ਨੇ ਕਿ ਜਿਹਨੂੰ ਵੀ ਤੀਰ ਮਾਰਦਾ ਮਾਰ ਹੀ ਦਿੰਦਾ ਹੈ, ਜਾਂ ਜ਼ਖਮੀ ਕਰ ਦਿੰਦਾ ਜਾਂ ਘੋੜਾ ਮਾਰ ਦਿੰਦਾ ਹੈ।
ਗੁਰ ਪਾਸ ਮਹੰਤ ਕਿਰਪਾਲ ਖਰਿਓ,
ਹਯਾਤ ਖਾਂ ਬੜੀ ਫੁਰਤੀ ਨਾਲ ਲੜ ਰਿਹਾ ਸੀ ਤੀਰ ਚਲਾਉਂਦਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਸ ਮਹੰਤ ਕਿਰਪਾਲ ਦਾਸ ਜੀ ਉਦਾਸੀ ਮਹਾਂਪੁਰਖ, ਉਹ ਖੜੇ ਵੇਖ ਰਹੇ ਸੀ ਹਯਾਤ ਖਾਂ ਨੂੰ।
ਅਵਲੋਕਤ ਕੋਪ ਵਿਸਾਲ ਭਰੇ,
ਹਯਾਤ ਖਾਂ ਨੂੰ ਤੀਰ ਚਲਾਉਂਦਿਆਂ ਵੇਖ ਕੇ ਮਹੰਤ ਕਿਰਪਾਲ ਦਾਸ ਜੀ ਨੂੰ ਬੜਾ ਰੋਹ ਆਇਆ, ਬੜਾ ਗੁੱਸਾ ਆਇਆ ਵੀ ਹਯਾਤ ਖਾਂ ਸਤਿਗੁਰੂ ਜੀ ਦੇ ਪਾਸ ਬਹਿ ਕੇ ਮੇਰੇ ਨਾਲ ਗੁਰੂ ਸਾਹਿਬ ਜੀ ਕੋਲੋਂ ਬੇਅੰਤ ਬਖਸ਼ਿਸ਼ਾਂ ਲੈਂਦਾ ਰਿਹਾ, ਲੰਗਰ ਛਕਦਾ ਰਿਹਾ, ਕੜਾਹ ਪ੍ਰਸ਼ਾਦ ਛਕਦਾ ਰਿਹਾ, ਹੁਣ ਸਤਿਗੁਰਾਂ ਦੇ ਖਿਲਾਫ ਆ ਕੇ ਲੜ ਰਿਹਾ ਹੈ ਮਲੇਛ। ਮਹੰਤ ਕਿਰਪਾਲ ਦਾਸ ਜੀ ਨੂੰ ਵੇਖ ਕੇ ਹਯਾਤ ਖਾਂ ਨੂੰ ਬੜਾ ਭਾਰੀ ਰੋਹ ਜਾਗਿਆ।
ਬਲ ਤੇਜ ਤੁਰੰਗਮ ਜੋਰ ਕਰੇ,
ਮਹੰਤ ਕਿਰਪਾਲ ਦਾਸ ਜੀ ਵੇਖ ਰਿਹਾ ਵੀ ਹਯਾਤ ਖਾਂ ਨੇ ਆਪਣਾ ਘੋੜਾ, ਬੜੇ ਬਲਵਾਨ ਘੋੜਾ, ਬਲੀ ਘੋੜਾ, ਔਰ ਉਸ ਘੋੜੇ ਨੂੰ ਬੜੀ ਤੇਜ਼ੀ ਨਾਲ ਫੁਰਤੀ ਨਾਲ ਤੇਜ ਕਰਕੇ ਲੜ ਰਿਹਾ।
ਹਮਰੇ ਦਲ ਕੋ ਬੋਤਾਸ ਤਰੇ,
ਔਰ ਸਾਡੇ ਦਲ ਦੇ ਯੋਧਿਆਂ ਨੂੰ ਡਰਾ ਰਿਹਾ, ਆਪਣੇ ਤੀਰਾਂ ਨਾਲ ਜ਼ਖਮੀ ਕਰ ਰਿਹਾ ਤੇ ਮਾਰ ਰਿਹਾ।
ਪ੍ਰਭ ਜੀ ਨਿਜ ਆਇਸ ਦਿਓ ਅਬੇ,
ਮਹੰਤ ਕਿਰਪਾਲ ਦਾਸ ਜੀ ਕਲਗੀਧਰ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ, ਮਹਾਰਾਜ ਕਿਰਪਾ ਕਰੋ ਮੈਨੂੰ ਵੀ ਆਗਿਆ ਦਿਓ। ਵੇਖੋ ਸਾਧ ਮੇ ਨਾ ਸ਼ੇਰ ਪਨ, ਸ਼ੇਰ ਮੇ ਨਾ ਸਾਧ ਪਨ, ਦੋ ਪਨ ਦੇਖੀਏ ਤੇ ਆਪ ਹੀ ਕੇ ਮਾਗਮ ਹੈ। ਆਮ ਕਰਕੇ ਕਹਾਵਤ ਹੈ, ਜਿਹੜਾ ਸਾਧ ਹੈ ਉਹ ਸ਼ੇਰ ਨਹੀਂ ਹੁੰਦਾ ਤੇ ਜਿਹੜਾ ਸ਼ੇਰ ਹੈ ਉਹ ਸਾਧ ਨਹੀਂ ਹੁੰਦਾ, ਪਰ ਹੇ ਕਲਗੀਧਰ ਜੀ ਆਪ ਜੀ ਦੇ ਯੋਧਿਆਂ ਵਿੱਚ ਸਾਧ ਪੁਣਾ ਵੀ ਸਿਰੇ ਦਾ ਹੈ ਔਰ ਸ਼ੇਰ ਪੁਣਾ ਵੀ ਸਿਰੇ ਦਾ, ਕਿਉਂਕਿ ਤੁਹਾਡੇ ਪੰਥ ਚ ਦੋਵੇਂ ਬਿਰਤੀਆਂ ਕੰਮ ਕਰਦੀਆਂ ਨੇ। ਆਪ ਜੀ ਦਾ ਪੰਥ ਸੰਤ ਵੀ ਹੈ ਤੇ ਆਪ ਜੀ ਦਾ ਪੰਥ ਸਿਪਾਹੀ ਵੀ ਹੈ। ਮਹੰਤ ਕਿਰਪਾਲ ਦਾਸ ਜੀ ਦੇ ਰੋਹ ਨੇ ਜਾਗਣਾ ਕੀਤਾ, ਬੀਰ ਅਸ ਖੌਲਿਆ, ਕਲਗੀਧਰ ਜੀ ਨੂੰ ਕਹਿੰਦੇ ਮਹਾਰਾਜ ਮੈਨੂੰ ਆਗਿਆ ਦਿਓ।
ਇਸ ਸੰਗ ਲਰੋ ਨਾ ਟਰੋ ਸੋ ਕਬੇ,
ਮਹਾਰਾਜ ਇਸ ਪਾਪੀ ਮਲੇਛ ਅਕਿਰਤ ਕਣ ਹਯਾਤ ਖਾਂ ਨਾਲ ਜਾ ਕੇ ਮੈਂ ਲੜਾਂ ਤੇ ਟਲਾਂ ਨਾ ਪਿੱਛੇ ਨਾ ਹਟਾਂ।
ਪਟ ਬ੍ਰਿੰਦਨ ਕੋ ਰਨ ਮਾਰ ਤੇ,
ਸਾਡੇ ਬਹੁਤ ਸਾਰੇ ਸੂਰਮਿਆਂ ਨੂੰ ਹਯਾਤ ਖਾਂ ਜ਼ਖਮੀ ਕਰ ਰਿਹਾ, ਬਹੁਤ ਸਾਰੇ ਸੂਰਮਿਆਂ ਦਾ ਨੁਕਸਾਨ ਕਰ ਰਿਹਾ।
ਨਿਜ ਅੰਗ ਬਚਾਏ ਪ੍ਰਹਾਰ ਤੇ,
ਇੰਨਾ ਫੁਰਤੀਲਾ ਕਿ ਸਾਡੇ ਸੂਰਮਿਆਂ ਨੂੰ ਮਾਰ ਰਿਹਾ ਤੇ ਆਪਣੇ ਅੰਗ ਬਚਾ ਲੈਂਦਾ, ਜਦੋਂ ਇਧਰੋਂ ਤੀਰ ਚਲਾਈ ਦੇ ਨੇ ਤੇ ਆਪਣਾ ਆਪ ਬਚਾ ਲੈਂਦਾ ਹੈ।
ਹੱਥ ਪੂਰਬ ਮੈਂ ਰਿਪ ਪ੍ਰਾਨਨ ਕੋ,
ਮਹਾਰਾਜ ਪਹਿਲਾਂ ਇਸ ਮਲੇਛ ਨੂੰ ਜਾ ਕੇ ਮੈਂ ਜੰਗ ਦੇ ਮੈਦਾਨ ਚ ਮਾਰਾਂ।
ਪੁਨ ਆਨ ਬਿਲੋ ਕੋ ਆਨਨ ਕੋ,
ਨਾਲੇ ਵੀ ਮੰਗ ਮੰਗ ਲਈ ਵੀ ਇਹਨੂੰ ਮਾਰ ਕੇ ਤੇ ਫਿਰ ਆ ਕੇ ਤੁਹਾਡੇ ਦਰਸ਼ਨ ਕਰਾਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੱਲ ਤਾਂ ਮੰਗ ਮੰਗਣ ਦੀ ਹੈ। ਮਹੰਤ ਜੀ ਕਹਿੰਦੇ ਮਹਾਰਾਜ ਦੋ ਚੀਜ਼ਾਂ ਮੈਨੂੰ ਕਿਰਪਾ ਕਰਕੇ ਦੋ ਵਾਰ ਦਿਓ, ਇੱਕ ਤਾਂ ਇਹਨੂੰ ਜਾ ਕੇ ਜੰਗ ਦੇ ਮੈਦਾਨ ਚ ਮਾਰ ਮੁਕਾਵਾਂ ਹਯਾਤ ਖਾਂ ਨੂੰ, ਦੂਜਾ ਇਹਨੂੰ ਮਾਰ ਕੇ ਫਿਰ ਆ ਕੇ ਤੁਹਾਡੇ ਦਰਸ਼ਨ ਕਰਾਂ। ਹੁਣ ਆ ਕੇ ਦਰਸ਼ਨ ਤਾਂ ਹੀ ਕਰਨਗੇ ਜੇ ਆਪ ਸ਼ਹੀਦ ਨਾ ਹੋਣਗੇ। ਇਸ ਕਰਕੇ ਦੋਵੇਂ ਚੀਜ਼ਾਂ ਮੰਗ ਰਹੇ। ਮਹਾਰਾਜ ਆ ਕੇ ਆਪ ਜੀ ਦੇ ਮੁੱਖ ਮੰਡਲ ਦੇ ਦਰਸ਼ਨ ਕਰਾਂ।
ਕਲਗੀਧਰਿਓ ਮੁਸਕਾਏ
ਕਿਰਪਾਲ ਦਾਸ ਜੀ ਦੀ ਬੇਨਤੀ ਸੁਣ ਕੇ ਕਲਗੀਧਰ ਜੀ ਮੁਸਕਰਾਏ ਤੇ ਮੁਸਕਰਾ ਕੇ ਬੋਲੇ ਕਹਿਣ ਲੱਗੇ
ਤੁਮ ਬਾਕਨ ਕੇਰ ਪ੍ਰਤਾਪ ਲਿਓ।
ਮਹਾਰਾਜ ਜੀ ਕਹਿਣ ਲੱਗੇ ਮਹੰਤ ਜੀ ਤੁਹਾਡੇ ਵਾਕਾਂ ਦਾ ਹੀ ਵੱਡਾ ਭਾਰੀ ਪ੍ਰਤਾਪ ਹੈ। ਮਹਾਂਪੁਰਖ ਹੋ ਸਾਧੂ ਹੋ, ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਸਾਧੂ ਹੋ ਤੁਸੀਂ ਤਾਂ ਪ੍ਰਭ ਜੀ ਵਸੈ ਸਾਧ ਕੀ ਰਸਨਾ, ਪਰਮੇਸ਼ਰ ਸਾਧੂਆਂ ਦੀ ਰਸਨਾ ਤੇ ਨਿਵਾਸ ਕਰਦਾ ਹੈ, ਤੁਹਾਡੇ ਤੇ ਵਾਕਾਂ ਦਾ ਹੀ ਵੱਡਾ ਭਾਰੀ ਪ੍ਰਤਾਪ ਹੈ।
ਵਰ ਦੇਹੇ ਫਤਿਹ ਗੁਰ ਪਾਵੇਂਗੇ,
ਤੁਸੀਂ ਤਾਂ ਬਸ ਇਹ ਵਰ ਦਿਓ ਵੀ ਫਤਿਹ ਹੋਵੇ ਤੇ ਤੁਹਾਡੇ ਵਰ ਦੇ ਨਾਲ ਹੀ ਗੁਰੂ ਘਰ ਦੀ ਫਤਿਹ ਹੋਵੇਗੀ।
ਰਿਪ ਬ੍ਰਿੰਦ ਖਪਾਵੇ ਹਾਵੇਂਗੇ,
ਔਰ ਬਹੁਤ ਸਾਰੇ ਰਿਪਾਂ ਨੂੰ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਵਿੱਚ ਨਾਸ਼ ਕਰਕੇ ਖਪਾ ਦਿਆਂਗੇ ਅਸੀਂ।
ਇਹ ਸੰਤਨ ਕੀ ਨਿਤ ਰੀਤ ਆਏ,
ਪੁਰਖਾਂ ਸਾਧੂਆਂ ਦੀ ਤਾਂ ਇਹੀ ਰੀਤ ਹੈ, ਉਹ ਬਚਨ ਕਰਕੇ ਮਾਰ ਦਿੰਦੇ ਹੁੰਦੇ ਆ ਵੈਰੀਆਂ ਨੂੰ। ਤੁਸੀਂ ਤਾਂ ਬਚਨ ਕਰੋ, ਕੇਵਲ ਵਾਰੀ ਦਿਓ।
ਹੋਏ ਹਾਰ ਬਿਜੇ ਬਰ ਸਰਾਪ ਕਈ,
ਸਾਧੂਆਂ ਦੇ ਤਾਂ ਬਚਨਾਂ ਵਿੱਚ ਹੀ ਸਾਰਾ ਕੁਝ ਹੁੰਦਾ। ਜੇ ਕਿਸੇ ਨੂੰ ਜਿੱਤ ਦਾ ਵਰ ਦੇ ਦੇਣ ਉਹ ਜਿੱਤ ਜਾਂਦਾ, ਜੇ ਕਿਸੇ ਨੂੰ ਹਾਰਨ ਦਾ ਸਰਾਪ ਦੇ ਦੇਣ ਉਹ ਹਾਰ ਜਾਂਦਾ ਹੈ। ਤੁਸੀਂ ਸੰਤ ਲੋਕ ਹੋ, ਸਾਧੂ ਲੋਕ ਹੋ, ਤੁਹਾਨੂੰ ਲੜਨ ਦੀ ਲੋੜ ਥੋੜੀ ਹੈ। ਤੁਸੀਂ ਤਾਂ ਬਸ ਕੇਵਲ ਬਚਨ ਹੀ ਕਰ ਦਿਓ, ਵਾਰੀ ਦੇ ਦਿਓ ਵੀ ਨਾ ਯੋਧਿਆਂ ਦੀ ਜਿੱਤ ਹੋਵੇ।
ਸੁਣ ਫੇਰ ਕਿਰਪਾਲ ਬਖਾਨ ਤੇ,
ਸੁਣ ਕੇ ਮਹੰਤ ਕਿਰਪਾਲ ਦਾਸ ਜੀ ਫਿਰ ਬੇਨਤੀ ਕਰਦੇ ਆ। ਹਾਲਾਂਕਿ ਸਤਿਗੁਰੂ ਜੀ ਨਹੀਂ ਸੀ ਚਾਹੁੰਦੇ ਵੀ ਮਹਾਂਪੁਰਖ ਨੇ ਸਾਧੂ ਨੇ ਬਸ ਇੱਥੇ ਖਲੋਤੇ ਦਰਸ਼ਨ ਦੇਈ ਜਾਣ, ਇਹਨਾਂ ਨੂੰ ਕੀ ਲੋੜ ਹੈ ਲੜਨ ਦੀ, ਯੋਧੇ ਲੜ ਰਹੇ ਨੇ। ਪਰ ਮਹੰਤ ਕਿਰਪਾਲ ਦਾਸ ਜੀ ਦਾ ਬੀਰ ਰਸ ਵਧਿਆ ਹੋਇਆ ਸੀ, ਹੱਥ ਜੋੜ ਕੇ ਫਿਰ ਕਹਿਣ ਲੱਗੇ
ਰਸ ਬੀਰ ਵਧਿਓ ਰਿਸ ਠਾਨ ਤੇ।
ਹਯਾਤ ਖਾਨ ਨੂੰ ਵੇਖ ਵੇਖ ਕੇ ਮਹੰਤ ਜੀ ਕਚੀਚੀਆਂ ਵੱਟੀ ਜਾਂਦੇ ਸੀ, ਇੰਨਾ ਰੋਹ ਉਹਨਾਂ ਦੇ ਅੰਦਰ ਜਾਗਿਆ ਹੋਇਆ ਸੀ।
ਪ੍ਰਭ ਜੀ ਰਨ ਮੈਂ ਤੁਮ ਸੰਗ ਖਰੇ,
ਕਹਿਣ ਲੱਗੇ ਪ੍ਰਭੂ ਜੀ ਜੰਗ ਦੇ ਮੈਦਾਨ ਵਿੱਚ ਮੈਂ ਆਪ ਜੀ ਦੇ ਸੰਗ ਖੜਿਆ ਹੋਇਆ।
ਪਿਖ ਲੂਣ ਹਰਾਮ ਪਠਾਨ ਅਰੇ,
ਸਾਹਮਣੇ ਆਪ ਜੀ ਦੇ ਉਹ ਪਠਾਨ ਅੜਿਆ ਹੋਇਆ ਜਿਹੜਾ ਤੁਹਾਡਾ ਲੂਣ ਖਾ ਕੇ ਲੂਣ ਹਰਾਮੀ ਹੋਇਆ। ਲੂਣ ਹਰਾਮੀ ਹੋ ਕੇ ਉਹ ਪਠਾਨ ਆਪ ਜੀ ਦੇ ਸਾਹਮਣੇ ਖੜਾ ਤੇ ਮੈਂ ਉਹਨੂੰ ਵੇਖ ਰਿਹਾ ਹਾਂ।
ਮੈਂ ਜਾਏ ਸੇ ਉਹ ਰਿਪ ਕੇ ਬਲ ਕੋ,
ਦੁਸ਼ਮਣ ਨੂੰ ਵੇਖ ਕੇ ਨਾ ਨਮਕ ਹਰਾਮੀਆਂ ਨੂੰ ਵੇਖ ਕੇ ਮੇਰੇ ਕੋਲੋਂ ਇਹ ਗੱਲ ਸਹਿਣ ਨਹੀਂ ਹੋ ਰਹੀ, ਖਾਸ ਕਰਕੇ ਹਯਾਤ ਖਾਂ ਮੈਨੂੰ ਬਰਦਾਸ਼ਤ ਨਹੀਂ ਹੋ ਰਿਹਾ ਜਿਹੜਾ ਸਾਡੇ ਬਹੁਤ ਸਾਰੇ ਯੋਧਿਆਂ ਦਾ ਨੁਕਸਾਨ ਕਰ ਰਿਹਾ ਹੈ।
ਕਰ ਘਾਤ ਡਰਾਵਤ ਹੈ ਦਲ ਕੋ,
ਬੜੇ ਘਾਤ ਕਰਕੇ ਦਾ ਪੇਚ ਕਰਕੇ ਸਾਡੇ ਦਲ ਦੇ ਸੂਰਮਿਆਂ ਨੂੰ ਡਰਾ ਰਿਹਾ।
ਕਲਗੀਧਰਿਓ ਜਬ ਬੈਨ ਸੁਣੇ,
ਮਹਾਰਾਜ ਆਗਿਆ ਦਿਓ ਮੈਂ ਇਹਨੂੰ ਮਾਰਾਂ ਜਾ ਕੇ ਮੈਨੂੰ ਵਰ ਦਿਓ। ਕਲਗੀਧਰ ਜੀ ਨੇ ਜਦੋਂ ਦੁਬਾਰਾ ਬਚਨ ਸੁਣੇ ਤੇ ਫਿਰ ਬੋਲੇ
ਉਰ ਹੋਏ ਪ੍ਰਸੰਨ ਵਿਸਾਲ ਪਨੇ,
ਮਹਾਰਾਜ ਜੀ ਬੜੇ ਪ੍ਰਸੰਨ ਹੋ ਕੇ ਬੋਲੇ ਕਹਿਣ ਲੱਗੇ
ਹਥਿਆਰ ਤਾਂ ਜੋ ਪ੍ਰਹਾਰੋਗੇ।
ਪਾਤਸ਼ਾਹ ਜੀ ਕਹਿੰਦੇ ਮਹੰਤ ਜੀ ਹਥਿਆਰ ਕਿਹੜਾ ਜਿਹੜੇ ਜਿਹਦੇ ਨਾਲ ਜਾ ਕੇ ਮਾਰੋਗੇ, ਤੁਹਾਡੇ ਹੱਥ ਚ ਕੋਈ ਤਲਵਾਰ ਨਹੀਂ, ਤੀਰ ਨਹੀਂ, ਬਰਛੀ ਨਹੀਂ, ਭਾਲਾ ਕੋਈ ਨਹੀਂ, ਤੇ ਕਿਹੜੇ ਹਥਿਆਰ ਨਾਲ ਜਾ ਕੇ ਮਾਰੋਗੇ, ਤੁਹਾਡਾ ਹਥਿਆਰ ਕਿੱਥੇ ਹੈ।
ਜਿਸ ਕੇ ਬਲ ਤੇ ਅਰ ਮਾਰੋਗੇ,
ਹਥਿਆਰ ਦੇ ਬਲ ਨਾਲ ਹੀ ਦੁਸ਼ਮਣ ਨੂੰ ਮਾਰੀਦਾ, ਕਿਹੜਾ ਹਥਿਆਰ ਹੈ ਤੁਹਾਡੇ ਕੋਲ ਇਸ ਵੇਲੇ ਜਿਸ ਹਥਿਆਰ ਦੇ ਬਲ ਨਾਲ ਜਾ ਕੇ ਮਾਰੋਗੇ।
ਤਲਵਾਰ ਤੁਫੰਗ ਨਾ ਤੂੰ ਮਰੇ,
ਨਾ ਤੁਹਾਡੇ ਹੱਥ ਚ ਬੰਦੂਕ ਹੈ, ਨਾ ਤਲਵਾਰ ਹੈ ਤੇ ਨਾ ਹੀ ਬਰਛੀ ਹੈ।
ਤਨ ਬਾਨ ਮਹਾਨ ਨਹੀਂ ਕਰਮੇ,
ਤੇ ਨਾ ਹੀ ਤਨਖ ਹੈ ਤੁਹਾਡੇ ਹੱਥ ਵਿਚ, ਨਾ ਕੋਈ ਤੀਰਾਂ ਦਾ ਪੱਥਾ ਨਜ਼ਰ ਆਉਂਦਾ।
ਨੈ ਢਾਰ ਬਚਾਵਨ ਅੰਗਨ ਕੋ,
ਨਾ ਹੀ ਢਾਲ ਹੈ ਤੁਹਾਡੇ ਕੋਲ, ਜੇ ਦੁਸ਼ਮਣ ਵਾਰ ਕਰੇਗਾ ਤੇ ਕਿਹੜੀ ਢਾਲ ਤੇ ਰੁਕੋਗੇ, ਢਾਲ ਤੁਹਾਡੇ ਕੋਲ ਕੋਈ ਨਹੀਂ।
ਕਿਮ ਜੰਗ ਚਾਹੋ ਅਰ ਭੰਗਨ ਕੋ,
ਜੰਗ ਕਿਵੇਂ ਲੜੋਗੇ ਜਾ ਕੇ ਸ਼ਸਤਰਾਂ ਤੋਂ ਬਿਨਾਂ, ਹਥਿਆਰ ਤੋਂ ਬਿਨਾਂ, ਕਿਵੇਂ ਜੰਗ ਲੜ ਕੇ ਇੱਥੇ ਹਾਥ ਖਾਂ ਨੂੰ ਮਾਰੋਗੇ।
ਸੁਣ ਸੰਤ ਕਿਰਪਾਲ ਕਿਰਪਾਲ ਲੇ,
ਸੁਣ ਕੇ ਮਹੰਤ ਕਿਰਪਾਲ ਦਾਸ ਜੀ ਨੇ ਕਿਰਪਾਲੂ ਸਤਿਗੁਰਾਂ ਨੂੰ ਵੇਖਿਆ ਕਿ ਕਲਗੀਧਰ ਜੀ ਮੇਰੇ ਤੇ ਕਿਰਪਾ ਰਸ ਵਿੱਚ ਆਏ ਹੋਏ ਨੇ।
ਇਗ ਮਾਤੁਲ ਬੀਰ ਕਿਰਪਾਲ
ਚੇ, ਮਾਮਾ ਕਿਰਪਾਲ ਚੰਦ ਜੀ ਵੀ ਖੜੇ ਸੀ, ਉਹ ਵੀ ਇਹ ਸਾਰੀਆਂ ਗੱਲਾਂ ਵੇਖ ਰਹੇ ਤੇ ਸੁਣ ਰਹੇ ਨੇ।
ਕੁੱਤਕਾ ਏਕਾਂ ਦੇ ਮੋਏ ਕਹੇ,
ਵੇਖਦਿਆਂ ਵੇਖਦਿਆਂ ਮਾਮਾ ਕਿਰਪਾਲ ਚੰਦ ਜੀ ਦੇ, ਕਲਗੀਧਰ ਜੀ ਦੇ ਵੇਖਦਿਆਂ, ਮਹੰਤ ਕਿਰਪਾਲ ਦਾਸ ਜੀ ਦੇ ਮੋਢੇ ਤੇ ਨਾ ਕੁਤਕੋ ਕੁਤਕੋ ਕਹਿੰਦੇ ਨੇ ਸੋਟੇ ਨੂੰ, ਬੜਾ ਮੋਟਾ ਸੋਟਾ, ਆਕਾਰ ਵਿੱਚ ਲੰਮਾ ਘੱਟ ਸੀ ਪਰ ਮੋਟਾਈ ਉਹਦੀ ਜ਼ਿਆਦਾ ਸੀ, ਕਹਿੰਦੇ ਬੜਾ ਮੋਟਾ ਸੋਟਾ ਮਹੰਤ ਕਿਰਪਾਲ ਦਾਸ ਜੀ ਨੇ ਆਪਣੇ ਮੋਢੇ ਤੇ ਧਰਿਆ ਹੋਇਆ ਸੀ। ਕਹਿਣ ਲੱਗੇ ਮਹਾਰਾਜ ਆਹ ਜਿਹੜਾ ਡੰਡਾ ਸਲੋਤਰ ਮੇਰੇ ਮੋਢੇ ਤੇ ਪਿਆ ਇਹ ਕਿਹੜੇ ਕੰਮ ਆਉਣਾ। ਕਲਗੀਧਰ ਪਾਤਸ਼ਾਹ ਨੇ ਕਿਹਾ ਵੀ ਹਥਿਆਰ ਤਾਂ ਹੈ ਨੀ ਤੇਰੇ ਕੋਲ, ਕਾਹਦੇ ਨਾਲ ਮਾਰੇਗਾ। ਕਹਿੰਦਾ ਮਹਾਰਾਜ ਆਹ ਜਿਹੜਾ ਮੋਢੇ ਤੇ ਸੋਟਾ ਪਿਆ ਸਲੋਤਰ ਇਹ ਕਿਹੜੇ ਕੰਮ ਆਉਣਾ ਹੈ।
ਮਮ ਆਯੁਧ ਦੀਰਘ ਹੱਥ ਗਏ,
ਮਹਾਰਾਜ ਇਹ ਵੀ ਬੜਾ ਵੱਡਾ ਸ਼ਸਤਰ ਹੈ, ਇਹ ਵੀ ਬੜਾ ਭਿਆਨਕ ਸ਼ਸਤਰ ਹੈ ਜਿਹੜਾ ਮੈਂ ਆਪਣੇ ਹੱਥ ਵਿੱਚ ਪਕੜਿਆ ਹੋਇਆ।
ਇੱਕ ਸੰਗ ਹਯਾਤ ਪ੍ਰਹਾਰ ਕਰੋ,
ਇਹਦੇ ਨਾਲ ਹੀ ਹਯਾਤ ਖਾਂ ਤੇ ਵਾਰ ਕਰਾਂਗਾ ਔਰ ਇੱਕੋ ਵਾਰ ਕਰਾਂਗਾ।
ਤੁਮ ਰੋ ਬਲ ਪਾਏ ਰਤੀ ਨਾ ਡਰੋ,
ਤੁਹਾਡਾ ਬਲ ਪ੍ਰਾਪਤ ਕਰਕੇ ਇਹਦੇ ਨਾਲ ਵਾਰ ਕਰਾਂਗਾ ਤੇ ਰੱਤੀ ਜਿੰਨਾ ਵੀ ਡਰ ਨਹੀਂ ਰੱਖਾਂਗਾ ਮਨ ਚ, ਰੱਤੀ ਜਿੰਨਾ ਵੀ ਭੈ ਨਹੀਂ ਰੱਖਾਂਗਾ।
ਜੈ ਲੋ ਚੱਲ ਜਾਏ ਨਾ ਛੋਰੋਂਗੋ,
ਇੱਥੇ ਤੱਕ ਵੀ ਚੱਲ ਕੇ ਜਾਏਗਾ ਹਯਾਤ ਖਾਂ, ਜੇ ਵਾਪਸ ਵੀ ਭੱਜਿਆ ਤੇ ਮੈਂ ਉਹਦਾ ਪਿੱਛਾ ਨਹੀਂ ਛੱਡਣਾ, ਉਹਦੇ ਨਾਲ ਨਾਲ ਹੀ ਪਿੱਛੇ ਤੱਕ ਜਾਵਾਂਗਾ।
ਇੱਕ ਵਾਰ ਕਰੋ ਸਿਰ ਫੋਰੋਂਗੋ,
ਪਾਤਸ਼ਾਹ ਇਹੀ ਡੰਡਾ ਇਹੀ ਸਲੋਤਰ ਇਹੀ ਸੋਟਾ ਇੱਕੋ ਵੇਰੀ ਵਾਰ ਕਰਾਂਗਾ ਔਰ ਵਾਰ ਕਰਕੇ ਉਹਦਾ ਸਿਰ ਤੋੜ ਕੇ ਜਿਵੇਂ ਹਾਂਡੀ ਤੋੜੀ ਦੀ ਹੈ ਏਦਾਂ ਹਾਂਡੀ ਵਾਂਗੂ ਤੋੜ ਕੇ ਖਿਲਾਰ ਦਿਆਂਗਾ ਤੁਹਾਡਾ ਬਲ ਪ੍ਰਾਪਤ ਕਰਕੇ।
ਸੁਨ ਮਾਤੁਲ ਤੀਰ ਕਿਰਪਾਲ ਕਈ,
ਲਾਗੇ ਮਾਮਾ ਕਿਰਪਾਲ ਚੰਦ ਜੀ ਖੜੇ ਸੁਣ ਰਹੇ ਸਨ, ਉਹ ਧੀਰਜ ਦਿੰਦਿਆਂ ਬੋਲੇ
ਤਪ ਤੇਜ ਵਿਸਾਲ ਕਿਰਪਾਲ ਆਏ।
ਲੱਗੇ ਕਲਗੀਧਰ ਜੀ ਮਹੰਤ ਕਿਰਪਾਲ ਦਾਸ ਜੀ ਬੜੇ ਤਪਸਵੀ ਮਹਾਂਪੁਰਖ ਹਨ, ਇਹਨਾਂ ਕੋਲ ਤਪ ਦਾ ਬੜਾ ਵੱਡਾ ਭਾਰੀ ਤੇਜ ਹੈ।
ਕਹਿ ਦਿਓ ਕਿਰਪਾਲ ਸੋ ਆਇਸ ਕੋ,
ਸਿਫਾਰਿਸ਼ ਕਰਤੀ ਮਾਮਾ ਕਿਰਪਾਲ ਚੰਦ ਜੀ ਨੇ, ਮਹਾਰਾਜ ਦੇ ਦਿਓ ਆਗਾ ਆਗਿਆ ਮਹੰਤ ਜੀ ਨੂੰ, ਸੰਤ ਜੀ ਨੂੰ ਆਗਿਆ ਦੇ ਦਿਓ ਇਹ ਜਾਣ ਆਪਣੀ ਇੱਛਾ ਪੂਰੀ ਕਰ ਲੈਣ।
ਰਣ ਸਾਥ ਪਠਾਨ ਪਿਖੋ ਇਸ ਕੋ,
ਮਹਾਰਾਜ ਜੀ ਵੇਖੀਏ ਹਯਾਤ ਖਾਂ ਨਾਲ ਮਹੰਤ ਜੀ ਕਿਵੇਂ ਲੜਦੇ ਆ, ਉਹਦੇ ਕੋਲ ਤਲਵਾਰ ਏ ਉਹਦੇ ਕੋਲ ਤੀਰ ਕਮਾਣ ਹੈ, ਇਧਰ ਮਹੰਤ ਜੀ ਕੋਲ ਮੋਟਾ ਸੋਟਾ ਹੈ, ਇਹ ਕਿਵੇਂ ਲੜਦੇ ਆ, ਉਹਦੇ ਨਾਲ ਜਾ ਕੇ ਵੇਖੀਏ ਤਾਂ ਸਹੀ ਜੰਗ ਕਿਵੇਂ ਹੁੰਦਾ।
ਮੁਸਕਾਈ ਪ੍ਰਭੂ ਤਬ ਬਾਤ ਕੇ,
ਧਰ ਜੀ ਮੁਸਕਰਾ ਕੇ ਬੋਲੇ ਤੇ ਕਹਿਣ ਲੱਗੇ ਮਹੰਤ ਜੀ ਨੂੰ,
ਹੱਥ ਖਾਨ ਹਯਾਤ ਰਿਦੇ ਜੋ ਚਏ,
ਮਹਾਰਾਜ ਜੀ ਕਹਿੰਦੇ ਜਾਓ ਮਹੰਤ ਜੀ ਆਪਣੀ ਇੱਛਾ ਪੂਰੀ ਕਰੋ, ਇਸ ਪਾਪੀ ਹਯਾਤ ਖਾਂ ਨੂੰ ਜਾ ਕੇ ਮਾਰ ਦਿਓ। ਜੇ ਹੁਣ ਕਲਗੀਧਰ ਜੀ ਨੇ ਕਹਿਤਾ ਮਾਰ ਦਿਓ, ਹੁਣ ਬਚਾਵੇ ਕੌਣ ਉਹਨੂੰ, ਜੇ ਪਰਮੇਸ਼ਰ ਮਾਰਨਾ ਚਾਹੇ ਤੇ ਕੌਣ ਬਚਾਵੇ। ਪਾਤਸ਼ਾਹ ਕਹਿੰਦੇ ਜਾਓ ਮਹੰਤ ਜੀ ਆਪਣੀ ਇੱਛਾ ਪੂਰੀ ਕਰ ਲੋ ਹਯਾਤ ਖਾਂ ਨੂੰ ਮਾਰ ਕੇ।
ਬਿਦਤੀ ਜਦ ਮੈਂ ਜਿਮ ਭੀਮ ਗਦਾ,
ਕਹਿੰਦੇ ਸੰਸਾਰ ਵਿੱਚ ਭੀਮ ਦੀ ਗਦਾ ਬੜੀ ਪ੍ਰਸਿੱਧ ਹੈ। ਕਲਗੀਧਰ ਜੀ ਕਹਿੰਦੇ ਕਿ ਭੀਮ ਕੋਲ ਇੱਕ ਗਦਾ ਹੁੰਦੀ ਸੀ ਗੁਰਜ ਨੂਮਾ, ਉਹ ਗਦਾ ਇੰਨੀ ਬਲ ਵਾਲੀ ਸੀ ਬੜਾ ਵਜਨ ਸੀ ਉਹਦਾ, ਜਿਹਨੂੰ ਵੀ ਮਾਰਦਾ ਸੀ ਗਦਾ ਨਾਲ ਹੀ ਮਾਰ ਕੇ ਮਿੱਟੀ ਚ ਗਰਗ ਕਰ ਦਿੰਦਾ ਸੀ ਭੀਮ। ਕਹਿੰਦੇ ਜਿਵੇਂ ਭੀਮ ਦੀ ਗਦਾ ਇਹ ਸੰਸਾਰ ਵਿੱਚ ਬੜੀ ਪ੍ਰਗਟ ਹੈ।
ਕੁੱਤਕਾ ਤਿਮ ਜਾਨੀ ਲੋਕ ਸਦਾ,
ਇਸੇ ਤਰ੍ਹਾਂ ਹੁਣ ਨਵੀਂ ਰੀਤ ਇਸ ਜਗਤ ਵਿੱਚ ਪ੍ਰਗਟ ਹੋਵੇਗੀ ਮਹੰਤ ਕਿਰਪਾਲ ਦਾਸ ਜੀ, ਤੁਹਾਡਾ ਸੋਟਾ ਜਗਤ ਵਿੱਚ ਵਿਦਤ ਹੋਵੇਗਾ। ਜਿਵੇਂ ਭੀਮ ਦੀ ਗਦਾ ਜਗਤ ਵਿੱਚ ਵਿਦਤ ਹੈ ਪ੍ਰਗਟ ਹੈ, ਏਦਾਂ ਤੁਹਾਡਾ ਸਲੋਤਰ ਸੋਟਾ, ਜਿਵੇਂ ਨਿਹੰਗ ਸਿੰਘ ਰਗੜਾ ਪਾਉਂਦੇ ਨਾ ਮੋਟਾ ਸੋਟਾ ਹੁੰਦਾ ਬੜੇ ਵਜਨ ਵਾਲਾ, ਉਦਾਂ ਦਾ ਸੋਟਾ ਸੀ ਮਹੰਤ ਜੀ ਦੇ ਕੋਲ। ਕਹਿੰਦੇ ਇਹ ਸੋਟਾ ਤੁਹਾਡਾ ਜਗਤ ਵਿੱਚ ਵਿਦਤ ਹੋਵੇਗਾ ਪ੍ਰਗਟ ਹੋਵੇਗਾ।
ਗੁਰ ਕੇ ਸੁਨ ਬਾਤ ਆਨੰਦ ਲੇ,
ਸਤਿਗੁਰੂ ਜੀ ਦੇ ਜਦੋਂ ਵਾਕ ਕੰਨਾਂ ਚ ਪਏ ਮਹੰਤ ਜੀ ਦਾ ਹਿਰਦਾ ਆਨੰਦ ਨਾਲ ਭਰ ਗਿਆ, ਖੇੜੇ ਨਾਲ ਖਿੜ ਗਏ।
ਬਲ ਸਾਤ ਸੁਹਾਤ ਸੰਭਾਰ ਲਿਓ,
ਬਲ ਦੇ ਨਾਲ ਹੁਣ ਸੋਟਾ ਜਿਹੜਾ ਸੀ ਮਜ਼ਬੂਤੀ ਨਾਲ ਆਪਣੇ ਹੱਥਾਂ ਵਿੱਚ ਪਕੜ ਲਿਆ।
ਜੈ ਦੀਰਗ ਦੇ ਸੁਪੇਟ ਮਾਂ,
ਮਹੰਤ ਜੀ ਦਾ ਸਰੀਰ ਬੜਾ ਵੱਡਾ ਬਲਵਾਨ ਸੀ, ਦੀਰਗ ਦੇ ਸੀ, ਦੇ ਦੀਰਗ ਸੀ ਤੇ ਸਥੂਲ ਪੇਟ, ਪੇਟ ਯਾਨੀ ਕਿ ਵਧਿਆ ਹੋਇਆ ਸੀ। ਕੱਦ ਬੜਾ ਉੱਚਾ ਲੰਮਾ ਸੀ ਤੇ ਬਲਵਾਨ ਸਰੀਰ ਸੀ ਮਹੰਤ ਜੀ ਦਾ।
ਪੁੱਜ ਲੰਬ ਦਊ ਬੜ ਓਜਲਾ,
ਬਾਹਾਂ ਲੰਮੀਆਂ ਬੜੀਆਂ ਸਨ। ਲੰਮੀਆਂ ਬਾਹਾਂ ਦਾ ਜੰਗ ਦੇ ਮੈਦਾਨ ਚ ਵੱਧ ਲਾਭ ਹੁੰਦਾ ਤੇ ਬਾਹਾਂ ਬੜੀਆਂ ਲੰਮੀਆਂ ਸਨ।
ਜੱਟ ਜੂਟ ਜੁਟਿਓ ਜੈ ਸੀਸ ਧਰੇ,
ਔਰ ਸੀਸ ਉੱਤੇ ਮਹੰਤ ਜੀ ਦੇ ਜਟਾਵਾਂ ਦਾ ਜੂੜਾ। ਇਹ ਹੈ ਕਲਗੀਧਰ ਜੀ ਦੀ ਕਲਾ ਕਿ ਸਾਰਿਆਂ ਨੂੰ ਵੀ ਸ਼ੇਰ ਬਣਾ ਕੇ ਜੰਗ ਦੇ ਮੈਦਾਨ ਚ ਲੜਨ ਦੀ ਸਪਿਰਿਟ ਭਰਨ ਵਾਲੇ ਹਨ। ਗਰੀਬ ਨਵਾਜ ਪਾਤਸ਼ਾਹ ਦਾ ਥਾਪੜਾ ਪ੍ਰਾਪਤ ਕਰਕੇ ਮਹੰਤ ਜੀ ਆਏ ਨੇ ਅੱਗੇ ਜੰਗ ਦੇ ਮੈਦਾਨ ਚ। ਸੀਸ ਉੱਤੇ ਜਟਾਵਾਂ ਦਾ ਜੂੜਾ ਹੈ,
ਸਭ ਅੰਗਨ ਵਿੱਚ ਵਿਭੂਤ ਤਰੇ,
ਸਰੀਰ ਉੱਤੇ ਮਹੰਤ ਜੀ ਨੇ ਸਵਾਹ ਮਲੀ ਹੋਈ ਹੈ।
ਨਿਜ ਤੇਜ ਤੁਰੰਗ ਤਵਾਏ ਚੱਲੇ,
ਘੋੜੇ ਤੇ ਸਵਾਰ ਨੇ ਔਰ ਘੋੜੇ ਤੇ ਬੈਠ ਕੇ ਘੋੜਾ ਤੇਜ ਕਰਕੇ ਅੱਗੇ ਨੂੰ ਗਏ ਹਨ।
ਦਲ ਖਾਨਨ ਕੋ ਤਤਕਾਲ ਦਲੇ,
ਜਿੱਥੇ ਖਾਨਾਂ ਦਾ ਦਲ ਸੀ, ਖਾਨਾਂ ਦੇ ਦਲ ਦੇ ਵਿੱਚੋਂ ਚੀਰਦੇ ਹੋਏ, ਹਯਾਤ ਖਾਂ ਪਿੱਛੇ ਖੜਾ ਸੀ, ਅੱਗੇ ਪਠਾਨ ਲੜਦੇ ਸੀ, ਸੋਟਾ ਘੁਮਾਉਂਦਿਆਂ ਹੋਇਆ ਕੋਈ ਨੇੜੇ ਨਾ ਲੱਗੇ ਸੋਟੇ ਦੇ, ਫੇਰਦਿਆਂ ਹੋਇਆ ਸਿਰ ਤੋਂ, ਕਹਿੰਦੇ ਅੱਗੇ ਨੂੰ ਆ ਗਏ ਜਿੱਥੇ ਹਯਾਤ ਖਾਂ ਖੜਾ ਸੀ।
ਤਨ ਭੈਰਵ ਭੇਖ ਸੁਪੈਦ ਕਰੇ,
ਕਹਿੰਦੇ ਸਰੀਰ ਏਦਾਂ ਜਾਪਦਾ ਜਿਵੇਂ ਭੈਰਵ ਹੀ ਆ ਰਿਹਾ ਹੋਵੇ, ਘੋੜੇ ਤੇ ਚੜ ਕੇ ਸਫੇਦ ਰੰਗ ਹੈ।
ਦ੍ਰਿਗ ਆਨਨ ਲਾਲ ਸੁਕੋਪ ਪਰੇ,
ਅੱਖਾਂ ਲਾਲ ਸੁਰਖ ਨੇ ਮਹੰਤ ਕਿਰਪਾਲ ਦਾਸ ਜੀ ਦੀਆਂ ਗੁੱਸੇ ਨਾਲ ਕ੍ਰੋਧ ਨਾਲ ਬੀਰ ਰਸ ਨਾਲ ਭਰੀਆਂ ਹੋਈਆਂ ਨੇ।
ਦਰ ਪਾਏ ਪਠਾਨਨ ਅਗਰ ਪੇ,
ਜਿਹੜਾ ਪਠਾਨ ਅੱਗੇ ਆਉਂਦਾ ਜਦੋਂ ਕਚੀਚੀ ਵੱਟ ਕੇ ਵੇਖਦੇ, ਨੇਤਰਾਂ ਦਾ ਜਲਾਲ ਇੰਨਾ ਮਹੰਤ ਜੀ ਦਾ ਕਿ ਪਠਾਨ ਡਰਦੇ ਹੋਏ ਸਹਿਮ ਕੇ ਪਿੱਛੇ ਹਟਣ ਲੱਗ ਪਏ।
ਤਤਕਾਲ ਹਯਾਤ ਬੰਗਾਰ ਲੇ,
ਪਹੁੰਚ ਗਏ ਨੇੜੇ ਹਯਾਤ ਖਾਂ ਦੇ ਜਿੱਥੇ ਤੀਰ ਚਲਾਉਂਦਾ ਸੀ, ਜਾ ਕੇ ਹਯਾਤ ਖਾਂ ਨੂੰ ਮਹੰਤ ਕਿਰਪਾਲ ਦਾਸ ਜੀ ਨੇ ਵੰਗਾਰਿਆ।
ਕਿਤ ਜਾਤ ਭਜਿਓ ਇਤ ਹੋਏ ਖਰੇ,
ਹਯਾਤ ਖਾਂ ਵਾਪਸ ਮੁੜਨ ਲੱਗਾ ਸੀ ਤੇ ਜਾ ਕੇ ਆਵਾਜ਼ ਮਾਰੀ ਮਹੰਤ ਜੀ ਨੇ, ਉਹ ਮਲੇਛਾ ਕਿਰਤ ਘਣਾ ਲੂਣ ਹਰਾਮੀਆਂ ਹਯਾਤ ਖਾਨ, ਕਿੱਥੇ ਵਾਪਸ ਭੱਜਣ ਲੱਗਾ ਮੁੜਨ ਲੱਗਾ ਹੈ।
ਮਮ ਸਾਤ ਕਿਰਪਾਨ ਨਿਕਾਰ ਲਰੇ,
ਕੱਢ ਆਪਣੀ ਕਿਰਪਾਨ ਮਿਆਨ ਚ, ਵੇਖਾਂ ਤੇਰੀ ਕਿਰਪਾਨ ਕਿਵੇਂ ਚੱਲਦੀ ਹੈ, ਆਪਣੀ ਕਿਰਪਾਨ ਕੱਢ ਕੇ ਆ ਕੇ ਮੇਰੇ ਨਾਲ ਲੜ।
ਹਮਰੇ ਬੋ ਵੀਰ ਹਤੇ ਰਨ ਮੇਂ,
ਸਾਡੇ ਬੜੇ ਯੋਧੇ ਜੰਗ ਦੇ ਮੈਦਾਨ ਚ ਮਾਰ ਦਿੱਤੇ ਹੈ, ਬੜੇ ਯੋਧੇ ਸਾਡੇ ਜ਼ਖਮੀ ਕਰ ਦਿੱਤੇ ਹਨ।
ਅਬ ਸਨਮੁਖ ਤੀਰ ਧਰੋ ਮਨ ਮੇਂ,
ਆ ਹੁਣ ਮੇਰੇ ਸਾਹਮਣੇ ਧੀਰਜ ਧਾਰ ਕੇ ਆ, ਮੈਂ ਵੇਖਾਂ ਤੇਰਾ ਕਿੰਨਾ ਧੀਰਜ ਹੈ, ਵੇਖਾਂ ਤੇਰੀ ਤਲਵਾਰ ਦਾ ਜੋ ਕਿੰਨਾ ਕ ਹੈ।
ਸੁਨ ਖਾਨ ਮੁਰਿਓ ਲਲਕਾਰ ਤਈ,
ਜਦੋਂ ਮਹੰਤ ਜੀ ਨੇ ਲਲਕਾਰਿਆ ਨਾ ਹਯਾਤ ਖਾਂ ਨੂੰ, ਇਕਦਮ ਘੋੜਾ ਮੋੜ ਕੇ ਪਿੱਛੇ ਨੂੰ ਮੁੜਿਆ।
ਜਿਮ ਨਾਗ ਕੇ ਪੂਛ ਦਾਬ ਤਈ,
ਜਿਵੇਂ ਉੱਡਣਾ ਨਾਗ ਸੱਪ ਹੋਵੇ ਜਰੀਲਾ ਫਨੀਅਰ, ਕਹਿੰਦੇ ਉਹਦੀ ਪੂਛ ਤੇ ਕੋਈ ਪੈਰ ਧਰ ਦੇਵੇ ਤੇ ਵਾਪਸ ਨੂੰ ਮੂੰਹ ਫੇਰ ਕੇ ਮੁੜਦਾ, ਏਦਾਂ ਮੁੜਿਆ ਹਯਾਤ ਖਾਂ ਪਿੱਛੇ ਘੋੜਾ ਮੋੜ ਕੇ।
ਹੋਏ ਸਮੁਖ ਦੋਨੋ ਵੀਰ ਖਰੇ,
ਉਵੇਂ ਵੀਰ ਯੋਧੇ ਨੇ ਸਾਹਮਣੇ ਖੜੇ, ਇੱਕ ਪਾਸੇ ਪਠਾਨ ਹੈ, ਦੂਜੇ ਪਾਸੇ ਮਹੰਤ ਜੀ ਸਾਧੂ ਨੇ, ਸੋਟਾ ਹੈ ਮੋਟੇ ਹੱਥ ਦੇ ਵਿੱਚ, ਔਰ ਕੋਈ ਸ਼ਸਤਰ ਨਹੀਂ।
ਤਲਵਾਰ ਨਿਕਾਰੇ ਕੋਪ ਪਰੇ,
ਇਹਨੇ ਆਪਣੇ ਮਿਆਨ ਚੋਂ ਤਲਵਾਰ ਕੱਢੀ, ਬੜੇ ਰੋਹ ਵਿੱਚ ਗੁੱਸੇ ਵਿੱਚ ਆ ਕੇ ਅੱਗੇ ਵਧਿਆ।
ਕੁਤਕਾ ਬੱਡ ਮੋਟ ਸੰਭਾਰ ਤਬੇ,
ਇਧਰ ਮਹੰਤ ਜੀ ਨੇ ਵੀ ਸੋਟਾ ਆਪਣੇ ਹੱਥ ਵਿੱਚ ਸੰਭਾਲਿਆ, ਬੜੇ ਜ਼ੋਰ ਦੇ ਨਾਲ ਦੋਹਾਂ ਹੱਥਾਂ ਦੇ ਨਾਲ ਪਕੜ ਲਿਆ।
ਦਲ ਦੋਇਨ ਕੇ ਪੱਟ ਦੇਖ ਸਭੇ,
ਦੋਹਾਂ ਪਾਸਿਆਂ ਦੇ ਦਲ ਦੇ ਸੂਰਮੇ ਉਹਨਾਂ ਨੇ ਲੜਾਈ ਛੱਡਤੀ, ਕਹਿੰਦੇ ਇਹ ਵੇਖੀਏ ਵੀ ਕਮਾਲ ਦੀ ਲੜਾਈ ਹੋਣ ਲੱਗੀ ਹੈ, ਇੱਕ ਪਾਸੇ ਸਾਧ ਹੈ ਤੇ ਉਹਦੇ ਕੋਲ ਕੇਵਲ ਸੋਟਾ, ਦੂਜੇ ਪਾਸੇ ਵੱਡਾ ਜਰਨੈਲ ਹਯਾਤ ਖਾਂ ਹੈ ਜਿਹੜਾ ਸ਼ਸਤਰਾਂ ਦੇ ਨਾਲ ਲੱਦਿਆ ਹੋਇਆ, ਵੇਖੀਏ ਤਾਂ ਸਹੀ ਇਹ ਲੜਾਈ ਕਿਵੇਂ ਹੁੰਦੀ। ਬਾਕੀ ਖਲੋ ਗਏ ਸਾਰੇ, ਕਹਿੰਦੇ ਇਹਨਾਂ ਦੋਨਾਂ ਦੀ ਲੜਾਈ ਵੇਖੀਏ ਹੁਣ ਕਿਵੇਂ ਲੜਦੇ ਹਨ।
ਲਤ ਸਾਧ ਬਿਭੂਤ ਜਟਾਓ ਤਰੇ,
ਵੇਖਦੇ ਉਹ ਪਠਾਨ ਵੇਖ ਕੇ ਹੈਰਾਨ ਹੁੰਦੇ ਵੀ ਸਾਧ ਸਿਰ ਤੇ ਜਟਾਵਾਂ ਦਾ ਜੂੜਾ, ਸਰੀਰ ਤੇ ਸਵਾਹ ਮਲੀ ਹੋਈ ਹੈ।
ਗਿਰਨਾਥ ਪਠਾਨ ਦਿਸੰਤ ਖਰੇ,
ਇੱਕ ਪਾਸੇ ਪਹਾੜੀ ਰਾਜੇ ਖੜੇ ਵੇਖ ਰਹੇ ਨੇ, ਪਠਾਨ ਖਲੋਤੇ ਵੇਖ ਰਹੇ ਨੇ।
ਇਹ ਯੁੱਧ ਪਲੋ ਹਟ ਸਾਧ ਕੀਓ,
ਪਾਸੇ ਕਲਗੀਧਰ ਜੀ ਤੇ ਮਹਾਰਾਜ ਜੀ ਦੇ ਸੂਰਮੇ ਵੇਖ ਰਹੇ ਨੇ, ਕਹਿੰਦੇ ਵੇਖੋ ਸਾਧ ਨੇ ਕਿੰਨਾ ਹੱਠ ਕੀਤਾ, ਜਿਹੜੇ ਪਠਾਨ ਨੇ ਤੇ ਪਹਾੜੀਏ, ਕਹਿੰਦੇ ਆ ਸਾਧ ਵੇਖੋ ਮਰਨ ਆ ਗਿਆ ਧੱਕੇ ਨਾਲ, ਜਾ ਕੇ ਰੱਬ ਰੱਬ ਕਰੇ ਜਿਹੜਾ ਕੰਮ ਇਹਦਾ ਹੈ। ਜੰਗ ਲੜਨਾ ਇਹਦਾ ਕੰਮ ਥੋੜੀ ਹੈ, ਇਹ ਜਾਣ ਬੁੱਝ ਕੇ ਹੱਠ ਕਰਕੇ ਮਰਨ ਵਾਸਤੇ ਆ ਗਿਆ।
ਹਿਤ ਮਾਰਨ ਕੇ ਕੁੱਤਕਾ ਸੁਲੀਓ,
ਇਹਦੇ ਵੇਖੋ ਜੇ ਆਇਆ ਤੇ ਤਲਵਾਰ ਨਹੀਂ ਲਿਆਇਆ ਨਾਲ, ਕੋਈ ਬਰਛਾ ਨਹੀਂ ਲਿਆਇਆ, ਕੋਈ ਬੰਦੂਕ ਨਹੀਂ ਲਿਆਇਆ, ਸੋਟਾ ਲੈ ਕੇ ਆ ਗਿਆ। ਭਲਾ ਜੰਗ ਦੇ ਮੈਦਾਨ ਚ ਸੋਟਿਆਂ ਨਾਲ ਲੜਿਆ ਜਾਂਦਾ, ਡਾਂਗਾਂ ਨਾਲ ਸੋਟਿਆਂ ਨਾਲ ਥੋੜੀ ਲੜਿਆ ਜਾਂਦਾ ਰਣ ਭੂਮੀ ਵਿੱਚ।
ਤਜ ਕੈਰਨ ਦੇਖਣ ਦੋਇਨ ਕੋ,
ਵੇਖੀਏ ਤੇ ਸਹੀ ਵੀ ਕਿਵੇਂ ਜੀ ਲੜਾਈ ਹੁੰਦੀ ਹੈ। ਛੱਡ ਕੇ ਨਾ ਸਾਰੇ ਜੰਗ ਜਿਹੜੇ ਲੜ ਰਹੇ ਸੀ, ਉਹ ਕਹਿੰਦੇ ਭਾਈ ਵਿਰਾਮ ਦੇ ਦਿਓ, ਇੱਕ ਦੂਜੇ ਨੂੰ ਛੱਡ ਕੇ ਪਿੱਛੇ ਹੋ ਕੇ ਖਲੋ ਗਏ। ਕਹਿੰਦੇ ਇਹਨਾਂ ਦੋਨਾਂ ਦਾ ਜੰਗ ਵੇਖੀਏ, ਹਯਾਤ ਖਾਂ ਕਿਵੇਂ ਮਾਰਦਾ ਇਸ ਸਾਧ ਨੂੰ ਤੇ ਸਾਧ ਕਿਵੇਂ ਸੋਟੇ ਨਾਲ ਲੜਦਾ ਹੈ।
ਇਮ ਪੂਰਬ ਕੀ ਨਸ ਕੋਏ ਨਾ ਕੋ,
ਅੱਜ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਕਦੇ ਵੇਖਿਆ ਨਹੀਂ, ਸੁਣਿਆ ਨਹੀਂ ਕਿ ਸਾਧ ਜੰਗ ਦੇ ਮੈਦਾਨ ਚ ਆ ਕੇ ਲੜੇ ਹੋਣ, ਉਹ ਵੀ ਸੋਟਾ ਲੈ ਕੇ, ਦੂਜੇ ਪਾਸੇ ਦੁਸ਼ਮਣ ਦੇ ਹੱਥ ਦੇ ਵਿੱਚ ਤਲਵਾਰਾਂ ਹੋਣ, ਬੰਦੂਕਾਂ ਹੋਣ। ਕਹਿੰਦੇ ਏਦਾਂ ਦੀ ਲੜਾਈ ਅੱਜ ਤਾਈਂ ਨਾ ਵੇਖੀ ਹੈ ਨਾ ਹੀ ਸੁਣੀ ਹੈ, ਇਹ ਪਹਿਲੀ ਵਾਰ ਵੇਖ ਰਹੇ ਹਾਂ।
ਕਰ ਤੇਜ ਤੁਰੰਗ ਪਠਾਨ ਆਇਓ,
ਹਯਾਤ ਖਾਂ ਨੇ ਘੋੜਾ ਤੇਜ ਕੀਤਾ, ਚੰਚਲ ਕੀਤਾ ਤੇ ਕੋਲ ਆ ਗਿਆ।
ਤਲਵਾਰ ਨਿਕਾਰ ਉਭਾਰ ਲਿਓ,
ਤਲਵਾਰ ਕੱਢ ਕੇ ਉਭਾਰੀ ਗਿਆ ਉੱਪਰ ਨੂੰ, ਸਿਰੋਂ ਸੱਜੇ ਖੱਬਿਓ ਫੇਰਦਾ, ਵਾਰ ਕੱਢਦਾ ਹੈ ਹਯਾਤ ਖਾਂ ਤਲਵਾਰ ਦੇ।
ਤੁਰ ਧੀਰਜ ਸਮੁਖ ਸਾਧ ਖਰੇ,
ਪੰਤ ਜੀ ਦੇ ਚਿਹਰੇ ਤੇ ਉਸੇ ਤਰ੍ਹਾਂ ਬੀਰਸ ਹੈ, ਕੋਈ ਡਰ ਨਹੀਂ, ਕੋਈ ਭੈ ਨਹੀਂ। ਕਹਿ ਕੇ ਆਏ ਨੇ ਮਹਾਰਾਜ ਰੱਤੀ ਜਿੰਨਾ ਵੀ ਭੈ ਹਿਰਦੇ ਚ ਨਹੀਂ ਕਰਾਂਗਾ ਹਯਾਤ ਖਾਂ ਦੇ ਸਾਹਮਣੇ। ਬੜੇ ਧੀਰਜ ਨਾਲ ਨਿਡਰ ਹੋ ਕੇ ਮਹੰਤ ਕਿਰਪਾਲ ਦਾਸ ਜੀ ਮਹਾਂਪੁਰਖ ਖੜੇ ਹਨ।
ਕੁੱਤਕਾ ਗੈ ਨੈਕ ਨਹੀਂ ਡਰੇ,
ਹਾਲਾਂਕਿ ਸੋਟਾ ਹੈ ਹੱਥ ਵਿੱਚ, ਦੁਸ਼ਮਣ ਦੇ ਹੱਥ ਚ ਨੰਗੀ ਸ਼ਮਸ਼ੀਰ ਬਿਜਲੀ ਵਾਂਗੂ ਲੈ ਲੈ ਕਰਦੀ, ਧਾਰ ਇੰਨੀ ਤਿੱਖੀ ਕਿ ਕੀੜੀ ਚੱਲੇ ਦੋ ਹਿੱਸਿਆਂ ਚ ਵੰਡੀ ਜਾਏ, ਉਹ ਤਲਵਾਰ ਵੇਖ ਕੇ ਭੈ ਨਹੀਂ ਆਉਂਦਾ।
ਤਬ ਖਾਨ ਹਯਾਤ ਸਮੀਪ ਟੁਕੇ,
ਚਲਦਾ ਚਲਦਾ ਵਾਰ ਕੱਢਦਾ ਕੱਢਦਾ ਹਯਾਤ ਖਾਂ ਨੇੜੇ ਆ ਗਿਆ।
ਕਰ ਵਾਰ ਤਰੇ ਕਰ ਵਾਰ ਰੁਕੇ,
ਤਲਵਾਰ ਦਾ ਵਾਰ ਕੀਤਾ, ਝਕਾਵਾਂ ਵਾਰ ਹੁੰਦਾ, ਵਿਖਾਇਆ ਕਿਧਰੋਂ ਵਾਰ ਕਿਧਰੋਂ ਕੀਤਾ।
ਕੁੱਤਕਾ ਕਰ ਅਗਰ ਬਚਾਏ ਪਲੇ,
ਪੰਤ ਜੀ ਵੀ ਬੜੇ ਫੁਰਤੀਲੇ, ਜੇ ਸੋਟਾ ਫੜਿਆ ਤੇ ਸੋਟਾ ਚਲਾਣਾ ਵੀ ਆਉਂਦਾ ਹੋਵੇਗਾ ਉਹਨਾਂ ਨੂੰ, ਇਹ ਤਾਂ ਨੀ ਵੀ ਵਿਖਾਵੇ ਵਾਸਤੇ ਫੜਿਆ ਸੀ। ਜੇ ਸਾਧ ਸੋਟਾ ਫੜੇ ਤੇ ਉਹਨੂੰ ਸੋਟਾ ਚਲਾਣਾ ਵੀ ਆਉਣਾ ਚਾਹੀਦਾ, ਉਹ ਸੋਟਾ ਫੜਿਆ ਤੇ ਚਲਾਣਾ ਵੀ ਆਉਂਦਾ ਸੀ। ਜਦੋਂ ਵੇਖਿਆ ਵੀ ਹਯਾਤ ਖਾਂ ਨੇ ਤਲਵਾਰ ਦਾ ਵਾਰ ਕੀਤਾ, ਮਹੰਤ ਜੀ ਨੇ ਸੋਟੇ ਦੇ ਉੱਤੇ ਵਾਰ ਰੋਕ ਲਿਆ।
ਅਸ ਟੂਟ ਤਬੇ ਗਿਰ ਗਾਸ ਤਲੇ,
ਜਦੋਂ ਜ਼ੋਰ ਦਾ ਵੱਜਾ ਤਲਵਾਰ ਦਾ ਵਾਰ ਤੇ ਤਲਵਾਰ ਟੁੱਟ ਗਈ। ਹੁਣ ਸੋਟੇ ਦੇ ਨਾਲ ਤਲਵਾਰ ਟੁੱਟਣੀ ਸੀਗੀ, ਸੋਟੇ ਦਾ ਕੀ ਵਿਗੜਨਾ ਸੀ, ਮੋਟਾ ਸੋਟਾ ਸੀ। ਕਹਿੰਦੇ ਤਲਵਾਰ ਟੁੱਟ ਕੇ ਡਿੱਗ ਪਈ ਥੱਲੇ,
ਪਬਕਿਓ ਸਮਕੇ ਹਰ ਸਾਧ ਤਬੇ,
ਤਲਵਾਰ ਟੁੱਟ ਕੇ ਡਿੱਗ ਗਈ ਨਾ ਹਯਾਤ ਖਾਂ ਦੀ, ਜਿਵੇਂ ਸ਼ੇਰ ਨੀ ਭਭਕ ਮਾਰਦਾ, ਸ਼ੇਰ ਵਾਂਗੂ ਭਭਕ ਮਾਰ ਕੇ ਮਹੰਤ ਕਿਰਪਾਲ ਦਾਸ ਜੀ ਪੈ ਗਏ ਟੁੱਟ ਕੇ ਇਹਦੇ ਤੇ।
ਦਲ ਦੋਏ ਬਿਲੋਕਤ ਬੀਰ ਸਭੇ,
ਦੋਹਾਂ ਪਾਸਿਆਂ ਦੇ ਦਲ ਦੇ ਯੋਧੇ ਵੇਖੀ ਜਾ ਰਹੇ ਨੇ, ਹੋ ਕੀ ਰਿਹਾ, ਅਸਚਰਜ ਨੇ, ਕਈ ਤਾਂ ਦੰਦਾਂ ਥੱਲੇ ਉਂਗਲੀਆਂ ਚਬਾ ਰਹੇ ਹਨ।
ਕੁੱਤਕਾ ਬਲ ਸਾਥ ਸੰਭਾਰ ਲੇ,
ਬਲ ਨਾਲ ਦੋਹਾਂ ਬਾਹਾਂ ਦੇ ਡੋਲਿਆਂ ਦੇ ਬਲ ਨੂੰ ਭਰ ਕੇ ਆਪਣੇ ਅੰਦਰ, ਤੇ ਕਹਿੰਦੇ ਕੁੱਤਕਾ ਹੱਥ ਵਿੱਚ ਚੰਗੀ ਤਰ੍ਹਾਂ ਪੱਕੇ ਤੌਰ ਤੇ ਪਕੜ ਕੇ ਸੰਭਾਲ ਲਿਆ।
ਸਿਰ ਖਾਨ ਹਯਾਤ ਕੇ ਚਾਰ ਦੇ,
ਹਯਾਤ ਖਾਂ ਦੇ ਸਿਰ ਦਾ ਨਿਸ਼ਾਨਾ ਲਾ ਕੇ ਚਲਾਣ ਲੱਗੇ।
ਪਗ ਕੋ ਬਲ ਪਾਏ ਰਕਾਬਨ ਪੈ,
ਬਲ ਪੂਰਾ ਕਿਵੇਂ ਭਰਨਾ ਸੀ, ਜੇ ਘੋੜੇ ਦੀ ਕਾਠੀ ਤੇ ਬਹਿ ਕੇ ਮਾਰਦੇ ਤੇ ਵੱਜਣਾ ਨਹੀਂ ਸੀ। ਮਹੰਤ ਜੀ ਨੇ ਜਿਹੜੇ ਘੋੜੇ ਦੀਆਂ ਰਕਾਬਾਂ ਹੁੰਦੀਆਂ ਨਾ, ਉਹਦੇ ਵਿੱਚ ਪੈਰ ਫਸਾਏ ਹੋਏ, ਉਹਦੇ ਤੇ ਖਲੋ ਗਏ ਉੱਪਰੋਂ ਵੀ ਪੂਰਾ ਬਲ ਭਰਿਆ ਜਾਵੇ, ਖਲੋ ਕੇ ਡਾਂਗ ਦਾ ਵਾਰ ਜਿਵੇਂ ਬਹਿ ਕੇ ਨਹੀਂ ਨਾ ਹੋ ਸਕਦਾ ਉਹਨਾਂ ਕਾਠੀ ਤੇ, ਤੇ ਆਪਣਾ ਬਲ ਜਿਹੜਾ ਸੀ ਉਹ ਪੂਰਾ ਚਲਾਣ ਲਈ ਘੋੜੇ ਦੀਆਂ ਰਕਾਬਾਂ ਵਿੱਚ ਪੈਰ ਫਸਾਏ, ਖਲੋ ਗਏ ਉੱਪਰ ਘੋੜੇ ਦੇ ਉੱਤੇ ਕਾਠੀ ਦੇ ਉੱਤੇ ਹੀ, ਤੇ ਕਹਿੰਦੇ ਖਲੋ ਕੇ ਬੜੇ ਜ਼ੋਰ ਨਾਲ ਬਲ ਦੇ ਨਾਲ ਤੋਲ ਕੇ ਮਾਰਨ ਲੱਗੇ।
ਉਛਰਿਓ ਕੁਛ ਉੱਚੇ ਆਸਨ ਪੈ,
ਆਪਣੀ ਕਾਠੀ ਤੋਂ ਥੋੜਾ ਜਿਹਾ ਉਛਲੇ ਉੱਪਰ ਨੂੰ ਮਾਰਨ ਵਾਸਤੇ।
ਸਗਰੇ ਤਨ ਓਜ ਲਗਾਏ ਬਡੋ,
ਨਾ ਬਲ ਸੀ ਸਰੀਰ ਵਿੱਚ ਆਪਣਾ ਪੂਰਾ ਬਲ ਲਾ ਦਿੱਤਾ।
ਕੁੱਤਕਾ ਜੁਗ ਹਾਥਨ ਸਾਥ ਛੱਡੋ,
ਦੋਹਾਂ ਹੱਥਾਂ ਦੇ ਨਾਲ ਜ਼ੋਰ ਨਾਲ ਹਯਾਤ ਖਾਂ ਦੇ ਸਿਰ ਦੇ ਉੱਤੇ ਕੁਤਕੇ ਕੁਤਕਾ ਕਹਿੰਦੇ ਨੇ ਸੋਟੇ ਨੂੰ, ਉਹ ਸੋਟਾ ਮਾਰਿਆ
ਇਸ ਭਾਂਤ ਲੱਗਿਓ ਸਿਰ ਫੋਰ ਦਿਓ।
ਸੋਟਾ ਹਯਾਤ ਖਾਂ ਦੇ ਸਿਰ ਵਿਚ ਇਉਂ ਵੱਜਾ ਕਿ ਉਹਦਾ ਸਿਰ ਖੱਖੜੀ ਖੱਖੜੀ ਹੋ ਕੇ ਖਿੰਡ ਗਿਆ।
ਸਤਿ ਸ੍ਰੀ ਅਕਾਲ। ਨਿਕਸੀ ਮਿਜ ਸੇ ਸੁਮ੍ਰਿਤ ਪਿਓ।
ਸੋਟਾ ਸਿਰ ਚ ਵੱਜਾ ਹਯਾਤ ਖਾਂ ਦੇ, ਉਹਦੇ ਵਿਚ ਜਿਹੜੀ ਮਿਜ ਹੁੰਦੀ ਚਿੱਟੇ ਰੰਗ ਦੀ, ਉਹ ਮਿਜ ਜਿਹੜਾ ਮਗਜ ਵਾਲਾ ਹਿੱਸਾ ਹੁੰਦਾ ਚਿੱਟੇ ਰੰਗ ਦਾ, ਉਹ ਕਹਿੰਦੇ ਖਿੰਡ ਕੇ ਬਾਹਰ ਨੂੰ ਖਿਲਰ ਗਿਆ।
ਬੋ ਖੰਡ ਕਰੇ ਜੈ ਸੀਸੇ ਕੇ।
ਉਹਦੇ ਸਿਰ ਦਾ ਕੋਈ ਹੱਡੀ ਜਿਹੜੀ ਸੀ ਖੋਪੜੀ ਬੜੀ ਮਜ਼ਬੂਤ ਹੁੰਦੀ, ਪਰ ਕਹਿੰਦੇ ਇੰਨੇ ਟੁਕੜੇ ਹੋ ਗਏ ਵੀ ਗਿਣਤੀ ਚ ਨਹੀਂ ਆਉਂਦੇ, ਟੁਕੜੇ ਟੁਕੜੇ ਕਰਕੇ ਰੱਖ ਦਿੱਤਾ ਹਯਾਤ ਖਾਂ ਦਾ ਸਿਰ।
ਸਭ ਦੇਖਤੇ ਗਿਰ ਈਸ਼ੇ ਕੇ।
ਪਹਾੜੀ ਰਾਜੇ ਵੇਖ ਰਹੇ ਨੇ, ਪਠਾਨ ਵੇਖ ਰਹੇ ਨੇ, ਸਤਿਗੁਰਾਂ ਦੇ ਯੋਧੇ ਵੀ ਤੱਕ ਰਹੇ ਨੇ।
ਗੁਰ ਸ਼੍ਰੀ ਮੁਖ ਤੇ ਉਪਮਾ ਸੁਪਨੀ।
ਕਲਗੀਧਰ ਜੀ ਨੇ ਇਹ ਸਾਰਾ ਕੁਝ ਆਪਣੇ ਨੇਤਰਾਂ ਨਾਲ ਵੇਖਿਆ ਤੇ ਆਪਣੀ ਬਾਣੀ ਬਚਿੱਤਰ ਨਾਟਕ ਵਿੱਚ ਕਲਗੀਧਰ ਜੀ ਨੇ ਪੰਕਤੀਆਂ ਖੁਦ ਆਪਣੀ ਕਲਮ ਨਾਲ ਲਿਖੀਆਂ ਹਨ। ਇਹ ਉਪਮਾ ਇਉਂ ਦਿੱਤੀ, ਜਦੋਂ ਸਿਰ ਖਿੰਡਿਆ ਨਾ, ਸਿਰ ਖਿੰਡਿਆ ਵੇਖ ਕੇ ਉਹਦੀ ਉਪਮਾ ਇਉਂ ਕਰਦੇ ਹਨ।
ਤਦ ਕੀ ਮਟਕੀ ਜਨ ਸ਼ਾਮ ਹਨੀ।
ਕਹਿੰਦੇ ਮਾਨੋ ਭਗਵਾਨ ਕ੍ਰਿਸ਼ਨ ਜੀ ਜਿਵੇਂ ਦਹੀਂ ਵਾਲੀ ਜਾਂ ਮੱਖਣ ਵਾਲੀ ਮਟਕੀ ਤੋੜ ਕੇ ਖਿਲਾਰ ਦਿੰਦੇ ਸੀ ਨਾ, ਜਦੋਂ ਮੱਖਣ ਖਾਂਦੇ ਸੀ ਤੇ ਉਹ ਮਟਕੀ ਤੋੜ ਦਿੰਦੇ ਵਿੱਚੋਂ ਮੱਖਣ ਖਿੰਡ ਜਾਂਦਾ ਸੀ, ਏਦਾਂ ਹਯਾਤ ਖਾਂ ਦਾ ਸਿਰ ਮਟਕੀ ਵਾਂਗੂ ਤੋੜ ਦਿੱਤਾ ਤੇ ਵਿੱਚੋਂ ਚਿੱਟੇ ਰੰਗ ਦੀ ਮਿਜ ਮਾਨੋ ਜਿਵੇਂ ਮੱਖਣ ਖਿੰਡਿਆ ਹੋਵੇ ਏਦਾਂ ਖਿੰਡ ਗਈ।
ਜਿਮ ਭੀਮ ਗਦਾ ਗਏ ਹੱਥ ਨਵੇਂ।
ਕਹਿੰਦੇ ਜਿਵੇਂ ਭੀਮ ਨੇ ਆਪਣੇ ਹੱਥਾਂ ਵਿੱਚ ਗਦਾ ਧਾਰਨ ਕਰਕੇ
ਦੁਰਯੋਧਨ ਕੇ ਹਨੀ ਪਾਟਨ ਮੇ।
ਦੁਰਯੋਧਨ ਦਾ ਸਾਰਾ ਸਰੀਰ ਬੱਜਰ ਦਾ ਸੀ, ਪਰ ਉਹਦੀਆਂ ਜਾਂਘਾਂ ਦੇ ਵਿਚਕਾਰਲਾ ਹਿੱਸਾ ਜਿਹੜਾ ਸੀ ਉਹ ਬੱਜਰ ਦਾ ਨਹੀਂ ਸੀ। ਭੀਮ ਨੇ ਜਦੋਂ ਦੁਰਯੋਧਨ ਨੂੰ ਮਾਰਿਆ ਤੇ ਉਹ ਜਾਂਘਾਂ ਦੇ ਵਿਚਕਾਰ ਕਹਿੰਦੇ ਗਦਾ ਦਾ ਵਾਰ ਕਰਕੇ ਮਾਰਿਆ ਸੀ। ਕਹਿੰਦੇ ਜਿਵੇਂ ਭੀਮ ਨੇ ਦੁਰਯੋਧਨ ਨੂੰ ਮਾਰਿਆ ਸੀ ਗਦਾ ਦਾ ਵਾਰ ਕਰਕੇ, ਏਦਾਂ ਮਹੰਤ ਕਿਰਪਾਲ ਦਾਸ ਜੀ ਨੇ ਸੋਟੇ ਦਾ ਵਾਰ ਕਰਕੇ ਹਯਾਤ ਖਾਂ ਨੂੰ ਮਾਰ ਮੁਕਾਇਆ।
ਭੁਜੰਗ ਛੰਦ।
ਕਲਗੀਧਰ ਜੀ ਦੇ ਬਚਨ ਨੇ ਜਿਹੜੇ ਦਸਵੇਂ ਪਾਤਸ਼ਾਹ ਨੇ ਖੁਦ ਲਿਖੇ ਲਿਖਾਏ ਹਨ ਬਚਿੱਤਰ ਨਾਟਕ ਬਾਣੀ ਵਿੱਚ।
ਕਿਰਪਾਲ ਕੋ ਪੀਅੰ ਕੁੱਤ ਕੋ ਸੰਭਾਰੀ।
ਮਹਾਰਾਜ ਜੀ ਲਿਖਦੇ ਕਲਗੀਧਰ ਸਵਾਮੀ ਜੀ ਦੇ ਬਚਨ ਨੇ, ਕਹਿੰਦੇ ਇਹ ਜੰਗ ਵੇਖ ਕੇ ਪੰਘਾਣੀ ਦਾ ਮਹੰਤ ਕਿਰਪਾਲ ਦਾਸ ਜੀ ਕੁਪੀਅੰ, ਕਿਰਪਾਲ ਕੁਪੀਅੰ ਕਹੀਏ, ਰੋਹ ਵਿੱਚ ਆਏ, ਗੁੱਸੇ ਵਿੱਚ ਆਏ। ਕੁੱਤ ਕੋ ਸੰਭਾਰੀ, ਕੁੱਤ ਕੋ ਨਾਮ ਸੋਟੇ ਦਾ ਹੈ, ਸੋਟਾ ਆਪਣੇ ਹੱਥ ਚ ਸੰਭਾਲ ਲਿਆ।
ਹਠੀ ਖਾਂ ਹਯਾਤ ਕੇ ਸੀਸ ਚਾਰੀ।
ਔਰ ਹਯਾਤ ਖਾਂ ਦੇ ਸਿਰ ਦੇ ਉੱਤੇ ਜਾ ਕੇ ਸੋਟੇ ਨਾਲ ਵਾਰ ਕੀਤਾ।
ਉਠੀ ਛਿਜ ਇੱਛੰ ਕਡਾ ਮੇਜ ਜੋਰ।
ਕਹਿੰਦੇ ਜਦੋਂ ਸਿਰ ਚ ਸੋਟਾ ਵੱਜਾ ਹਯਾਤ ਖਾਂ ਦੇ, ਉਹਦਾ ਸਿਰ ਖੱਖੜੀ ਖੱਖੜੀ ਹੋ ਕੇ ਖਿੰਡ ਗਿਆ ਤੇ ਵਿੱਚੋਂ ਮਿਜ ਜਿਹੜੀ ਆ ਉਛਲ ਕੇ ਬਾਹਰ ਨੂੰ ਨਿਕਲੀ।
ਮਨੋ ਮਾਖਨ ਮਟਕੀ ਕਾਨ ਫੋਰ।
ਕਲਗੀਧਰ ਜੀ ਕਹਿੰਦੇ ਮਾਨੋ ਭਗਵਾਨ ਕ੍ਰਿਸ਼ਨ ਨੇ ਮੱਖਣ ਦੀ ਮਟਕੀ ਤੋੜ ਦਿੱਤੀ ਹੋਵੇ, ਏਦਾਂ ਹਯਾਤ ਖਾਂ ਦਾ ਸਿਰ ਤੋੜ ਦਿੱਤਾ ਮਹੰਤ ਕਿਰਪਾਲ ਦਾਸ ਜੀ ਨੇ ਆਪਣੇ ਸਲੋਤਰ ਨਾਲ।
ਪਾਦੜੀ ਚੰਦ ਉਥਲਿਓ ਤਜ ਆਸਨ ਜ਼ੀਨ ਜਬੇ।
ਜਦੋਂ ਮਹੰਤ ਜੀ ਉੱਪਰ ਨੂੰ ਉਛਲੇ ਸੀ ਨਾ ਘੋੜੇ ਦੀ ਕਾਠੀ ਤੋਂ, ਪੈਰਾਂ ਵਿੱਚ ਪੈਰ ਫਸਾਏ ਹੋਏ ਸੀ ਰਕਾਬਾਂ ਚ, ਜਦੋਂ ਉੱਪਰ ਨੂੰ ਉਛਲੇ।
ਗਿਰ ਭੂਮ ਪਰਿਓ ਕਰ ਸ਼ੀਗਰ ਤਬੇ।
ਥੱਲੇ ਨੂੰ ਆਉਣ ਲੱਗੇ ਮਹੰਤ ਜੀ ਤੇ ਉਹ ਕੱਠ ਸਰੀਰ ਭਾਰਾ ਸੀ, ਕਾਠੀ ਹਿੱਲ ਗਈ ਜਾਂ ਤਾਰੂ ਢਿੱਲਾ ਹੋ ਗਿਆ, ਘੋੜਿਆਂ ਦੇ ਤਾਰੂ ਢਿੱਲੇ ਹੋ ਜਾਂਦੇ ਜਿਹੜੀ ਤੰਗ ਹੁੰਦੀ ਹੈ, ਉਹ ਤੰਗ ਢਿੱਲੀ ਹੋ ਗਈ, ਉਹ ਕਾਠੀ ਖਿਸਕ ਗਈ ਇੱਕ ਪਾਸੇ ਤੇ ਮਹੰਤ ਜੀ ਥੱਲੇ ਡਿੱਗ ਪਏ।
ਛੁੱਟ ਭਾਜ ਤੁਰੰਗਮ ਦੂਰ ਗਏ।
ਮਹੰਤ ਜੀ ਦਾ ਘੋੜਾ ਸੀ ਉਹ ਛੁੱਟ ਕੇ ਭੱਜ ਗਿਆ।
ਇੱਕ ਖਾਨ ਕੀ ਕਾਨ ਦਬਾਏ ਲਿਓ।
ਮਹੰਤ ਜੀ ਦਾ ਉਹ ਘੋੜਾ ਜਦੋਂ ਦੌੜਿਆ, ਘੋੜਾ ਵੀ ਲੜਿਆ ਅੱਗੇ ਜਾ ਕੇ ਨਾ, ਇੱਕ ਖਾਨ ਦਾ ਘੋੜਾ ਸੀ ਉਹਦੇ ਨਾਲ ਜਾ ਕੇ ਉਹ ਲੜ ਪਿਆ।
ਲੜ ਉਦਮ ਦੀਰਗ ਹੋਤ ਪਏ।
ਘੋੜਾ ਘੋੜੇ ਨਾਲ ਲੜ ਪਿਆ, ਬੜਾ ਉਦਮ ਹੋਇਆ, ਇੱਕਦਮ ਉੱਥੇ ਮਾਹੌਲ ਵਿਗੜ ਗਿਆ ਵੀ ਜਦੋਂ ਘੋੜੇ ਲੜ ਪਏ ਆਪਸ ਵਿੱਚ।
ਹੱਥ ਕੈ ਅਸਵਾਰ ਦੁਲਾਤ ਦੇ।
ਮਹੰਤ ਜੀ ਦੇ ਘੋੜੇ ਨੇ ਜਿਹੜਾ ਉਹ ਪਠਾਨ ਉੱਤੇ ਬੈਠਾ ਸੀ ਨਾ ਘੋੜੇ ਦੇ ਉੱਤੇ, ਉਹਨੂੰ ਦਲੱਤਾ ਇਹੋ ਜਿਹੇ ਜ਼ੋਰ ਦਾ ਮਾਰਿਆ ਵੀ ਉਹ ਸਵਾਰ ਜਿਹੜਾ ਸੀ ਉਹ ਥੱਲੇ ਡਿੱਗ ਪਿਆ, ਔਰ ਉਹ ਪਠਾਨ ਘੋੜੇ ਨੇ ਮਾਰ ਮੁਕਾਇਆ।
ਇਮ ਕੋਤਕ ਦੇਖ ਤਬੀਰ ਖਰੇ,
ਇੰਨੇ ਵੀਰ ਯੋਧੇ ਨੇ ਖਲੋਤੇ ਕੌਤਕ ਵੇਖ ਰਹੇ ਨੇ।
ਤੋ ਔਰਨ ਅਦਭੁਤ ਰੰਗ ਤਰੇ,
ਦੋਹਾਂ ਪਾਸਿਆਂ ਦੇ ਬੜੇ ਅਦਭੁਤ ਰੰਗ ਬਣੇ ਹੋਏ ਨੇ।
ਤਬ ਕੇਤਕ ਖਾਨ ਤਵਾਏ ਆਏ,
ਬੜੇ ਖਾਨ ਆ ਗਏ ਇਕੱਠੇ ਹੋ ਕੇ ਵੀ ਮੰਤ ਨੂੰ ਘੇਰ ਲਈਏ, ਸਾਧ ਨੂੰ ਜ਼ਮੀਨ ਤੇ ਖੜੇ ਸੀ ਥੱਲੇ ਵੀ ਇਹਨੂੰ ਘੇਰ ਲਈਏ, ਸਾਡਾ ਬੰਦਾ ਮਾਰ ਦਿੱਤਾ ਇਹਨੇ।
ਦਿਸ਼ ਚਾਰ ਮਹੰਤੈ ਘੇਰ ਲਏ,
ਜੀ ਦੇ ਚਾਰੇ ਪਾਸੇ ਆ ਕੇ ਪਠਾਣਾ ਨੇ ਘੇਰਾ ਪਾ ਲਿਆ।
ਤਬ ਕ੍ਰੋਧਿਤ ਸਮੁਖ ਤਾਏ ਪਰੇ,
ਬੜੇ ਕ੍ਰੋਧ ਵਿੱਚ ਆ ਕੇ ਮੰਤ ਜੀ ਫਿਰ ਅੱਗੋਂ ਹੋ ਕੇ ਵਾਰ ਕਰਦੇ ਸੋਟੇ ਨਾਲ ਹੀ।
ਇੱਕ ਸੀਸ ਤੁਰੰਗੈ ਕਾਤ ਕਰੇ,
ਘੋੜਾ ਪਠਾਣ ਲੈ ਕੇ ਨੇੜੇ ਆਇਆ, ਮੰਤ ਜੀ ਦੇ ਹੱਥ ਚ ਸੋਟਾ ਸੀ, ਘੋੜੇ ਦੇ ਮੱਥੇ ਵਿੱਚ ਉਹ ਸੋਟਾ ਮਾਰਿਆ ਜ਼ੋਰ ਨਾਲ।
ਤਤਕਾਲ ਬਿਨਾ ਸੁਧ ਹੋਏ ਗਏ,
ਘੋੜਾ ਬੇਸੁਧ ਹੋ ਕੇ ਥੱਲੇ ਡਿੱਗਾ ਤੇ ਉੱਤੇ ਬੈਠਾ ਸਵਾਰ ਵੀ ਘੋੜੇ ਦੇ ਥੱਲੇ ਆ ਗਿਆ।
ਅਸਵਾਰ ਸਮੇਤ ਗਿਰੰਤ ਪਏ,
ਸਵਾਰ ਦੇ ਸਮੇਤ ਘੋੜੇ ਨੂੰ ਥੱਲੇ ਸੁੱਟ ਲਿਆ ਮੰਤ ਕਿਰਪਾਲ ਦਾਸ ਜੀ ਨੇ।
ਮਲ ਜੀਤ ਸਹਾਇਕ ਹੋਏ ਤਬੇ,
ਮੈਨੂੰ ਜੀਤ ਮਲ ਜੀ ਜੋ ਮਹਾਰਾਜ ਜੀ ਦੀ ਭੂਆ ਦੇ ਪੁੱਤਰ ਨੇ ਉਹ ਸਹਾਇਤਾ ਕਰਨ ਲਈ ਆ ਖਲੋਤੇ।
ਆਪਣੇ ਮੈਂ ਸਾਧ ਮਿਲਾਏ ਸਭੇ,
ਕਿਰਪਾਲ ਦਾਸ ਜੀ ਨੂੰ ਆਪਣੇ ਨਾਲ ਮਿਲਾ ਲਿਆ ਤੇ ਘੇਰੇ ਚੋਂ ਕੱਢ ਲਿਆ ਏ।
ਗੁਲਕਾਂ ਗਨ ਤੀਰ ਚਲਾਉਤੇ,
ਗੋਲੀਆਂ ਤੇ ਤੀਰ ਚਲਾਉਂਦੇ ਆਉਂਦੇ ਹਨ।
ਤੋਂ ਔਰਨ ਬੀਰ ਕਾਵਤੇ,
ਦੋਹਾਂ ਪਾਸਿਆਂ ਦੇ ਯੋਧੇ ਮਾਰ ਰਹੇ ਹਨ।
ਯਾ ਛੂਚ ਫਿਰੇ ਹਿਨਵਾਵਤੇ,
ਘੋੜੇ ਖਾਲੀ ਤੁਰੇ ਫਿਰਦੇ ਹਿਣਕਦੇ ਹਨ।
ਪਟ ਭੂਮ ਪਰੇ ਤਰ ਪਾਵਤੇ,
ਬਹੁਤ ਸੂਰਮੇ ਧਰਤੀ ਤੇ ਪਏ ਤੜਫਦੇ ਨੇ।
ਬੜ ਨਾਦਤ ਦੁੰਦ ਪਵਾਵਤੇ,
ਬੜੇ ਨਗਾਰੇ ਵੱਜ ਰਹੇ ਨੇ, ਰਣ ਸਿੰਘੇ ਵੱਜ ਰਹੇ ਹਨ।
ਗਨ ਗੀਦੜ ਕੂਕ ਸੁਣਾਵਤੇ,
ਗਿੱਦੜ ਕੂਕ ਰਹੇ ਹਨ, ਕੀੜਾਂ ਬੋਲ ਰਹੀਆਂ ਹਨ।
ਪੱਖ ਜੋਗਨ ਮੋਦ ਵਧਾਵਤੇ,
ਔਰ ਜੋਗਣੀਆਂ ਮਾਸ ਖਾ ਖਾ ਕੇ ਖੁਸ਼ੀ ਪ੍ਰਗਟ ਕਰ ਰਹੀਆਂ ਨੇ, ਸ਼ੁਕਰਾਨਾ ਕਰ ਰਹੀਆਂ ਨੇ ਕਲਗੀਧਰ ਸਵਾਮੀ ਜੀ ਦਾ।
ਬੋ ਸ਼੍ਰੋਣਿਤ ਪਾਨ ਕਰਾਵਤੇ,
ਔਰ ਖੱਪਰ ਭਰ ਭਰ ਕੇ ਤਾਜ਼ੇ ਖੂਨ ਦੇ ਪੀਂਦੀਆਂ ਹਨ।
ਦੋਹਰਾ ਇਸ ਪ੍ਰਕਾਰ ਨਨ ਮਚਰੇ, ਜੋ ਦੇਰ ਸਤਰ ਮਾਰੇ,
ਪ੍ਰਕਾਰ ਨਾਲ ਭਿਆਨਕ ਘਮਾਸਾਨ ਜੰਗ ਮਚਿਆ ਹੋਇਆ। ਦੋਹਾਂ ਪਾਸਿਆਂ ਦੇ ਯੋਧੇ ਬੜੇ ਰੋਹ ਵਿੱਚ ਆ ਕੇ ਲੜ ਰਹੇ ਹਨ।
ਪਯੋ ਪੰਗਾਣੀ ਥਾਨ ਤਬ ਦਾਰੁਨ ਲੋਥ ਬਿਥਾਰੇ,
ਪੰਗਾਣੀ ਦਾ ਮੈਦਾਨ ਕਹਿੰਦੇ ਇੰਨਾ ਭਿਆਨਕ ਤੇ ਡਰਾਵਣਾ ਨਜ਼ਰ ਆ ਰਿਹਾ ਹੈ ਕਿ ਘੱਟ ਦਿਲ ਵਾਲਾ ਬੰਦਾ ਵੇਖ ਲਵੇ ਤੇ ਗੱਛੀ ਖਾ ਕੇ ਡਿੱਗ ਪਵੇ। ਸਾਰੇ ਪਾਸੇ ਲਾਸ਼ਾਂ ਦੇ ਢੇਰਾਂ ਦੇ ਢੇਰ ਉਹ ਨਜ਼ਰ ਆ ਰਹੇ ਨੇ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਯੋਧੇ ਜਿਵੇਂ ਰਣ ਤੱਤੇ ਵਿੱਚ ਲੜ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਸੂਰਾ ਸੋ ਪਹਿਚਾਨੀਆਂ, ਸੂਰਾ ਸੋ ਪਹਿਚਾਨੀਆਂ,
ਸੂਰਾ ਸੋ ਪਹਿਚਾਨੀਆਂ, ਸੂਰਾ ਸੋ ਪਹਿਚਾਨੀਏ,
ਜੋ ਲੜਾ ਦੀਨ ਕਹਿਤ, ਜੋ ਲੜਾ ਦੀਨ ਕਹਿਤ,
ਲੜੈ ਦੀਨ ਕਹਿਤ, ਜੋ ਲੜੈ ਦੀਨ ਕਹਿਤ,
ਪੁਰ ਜਾ ਕੱਟ ਮਰਾ, ਪੁਰ ਜਾ ਕੱਟ ਮਰੈ,
ਪੁਰ ਜਾ ਕੱਟ ਮਰੈ, ਪੁਰ ਜਾ ਕੱਟ ਮਰੈ,
ਪੁਰ ਜਾ ਕੱਟ ਮਰੈ, ਪੁਰ ਜਾ ਕੱਟ ਮਰੈ,
ਪੁਰ ਜਾ ਕੱਟ ਮਰੈ, ਪੁਰ ਜਾ ਕੱਟ ਮਰੈ,
ਕਬਹੋ ਨ ਛੱਡ ਖੇਤ, ਕਬਹੋ ਨ ਛੱਡ ਖੇਤ,
ਕਬੂ ਨ ਛੱਡ ਖੇਤ, ਕਬੂ ਨ ਛੱਡ ਖੇਤ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਆਏ ਗੁਰੂ ਵਾਹਿਗੁਰੂ ਆਏ